ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਆਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸਨ ਹਰ ਦੇਖਣ ਕਤਾਈ ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ ਹਰ ਹਰ ਨਾਮ ਧਿਆਈ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸਨ ਹਰ ਦੇਖਣ ਕਤਾਈ ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹੇ ਤਾਂ ਤੁਝੇ ਅਰਾਦੀ ਦੁੱਖ ਭੀ ਤੁਝੈ ਧਿਆਈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾਂ ਫੇਰੀ ਪਾਣੀ ਢੋਵਾ ਜੋ ਦੇਵਹੇ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲੈ ਹੋ ਵਡਿਆਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵਹੇ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲੈ ਹੋ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਬਹੁਤ ਹੀ ਪਿਆਰ ਸਤਿਕਾਰ ਦੇ ਸਹਿਤ ਰਾਗੀ ਸਿੰਘਾਂ ਦੇ ਪਾਸੋਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਅਮੋਲਕ ਸਮੇਂ ਨੂੰ ਸਫਲੇ ਬਣਾਉਣ ਦਾ ਮਹਾਨ ਉਪਰਾਲਾ ਮਹਾਨ ਯਤਨ ਕਰ ਰਹੇ ਸੀ। ਮੁੱਢਲੀ ਰਹੁ ਰੀਤੀ ਮਰਿਆਦਾ ਦੇ ਮੁਤਾਬਕ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਸਤਿਕਾਰਯੋਗ ਸਿੰਘ ਸਾਹਿਬਾਨ ਹੁਕਮਨਾਮਾ ਲੈਂਦੇ ਨੇ, ਉਸ ਹੁਕਮਨਾਮੇ ਦੀ ਵਿਚਾਰ ਇਸ ਪਾਵਨ ਪਵਿੱਤਰ ਅਸਥਾਨ ਤੇ ਹੁੰਦੀ ਹੈ। ਜੋ ਅੰਮ੍ਰਿਤ ਵੇਲੇ ਹੁਕਮਨਾਮਾ ਆਇਆ ਸੂਹੀ ਰਾਗ ਦੇ ਵਿੱਚ ਅਸ਼ਟਪਦੀਆਂ ਅੱਠ ਪਦੀਆਂ ਵਾਲਾ ਸ਼ਬਦ ਹੈ। ਆਰੰਭਤਾ ਦੇ ਵਿੱਚ ਬੇਨਤੀ ਕਰ ਦੇਵਾਂ, ਕਿਉਂਕਿ ਲੰਬੀਰਾ ਹੁਕਮਨਾਮਾ ਹੋਣ ਦੇ ਕਰਕੇ ਅੱਠ ਪਦਿਆਂ ਵਾਲਾ ਹੁਕਮਨਾਮਾ ਹੋਣ ਕਰਕੇ ਜਿਹੜੀ ਲੜੀਵਾਰ ਕਥਾ ਚੱਲਦੀ ਆ ਉਹ ਕਥਾ ਅੱਜ ਨਹੀਂ ਹੋਵੇਗੀ। ਦਾਸ ਨੂੰ ਹੁਕਮ ਕੀਤਾ ਗੁਰਮੁਖ ਪਿਆਰਿਆਂ ਨੇ, ਆਓ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਪਿਆਰ ਸਹਿਤ ਅਦਬ ਦੀ ਸਹਿਤ ਸਤਿਗੁਰਾਂ ਨੂੰ ਝੁਕਾਵੋ ਸੀਸ, ਕਰੋ ਰਸਨਾ ਪਵਿੱਤਰ, ਸਾਰੇ ਗੱਜ ਕੇ ਬੋਲਿਓ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਅਸ਼ਟਪਦੀਆ ਅੱਠਾਂ ਪਦਾਂ ਵਾਲਾ ਸ਼ਬਦ, ਘਰ ਦੂਜਾ, ਰਾਗੀ ਸਿੰਘਾਂ ਨੂੰ ਹੁਕਮ ਕਰਦੇ ਨੇ ਕਿ ਇਹ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ ਦੂਸਰੇ ਸੁਰਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਉਣਾ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਦੀ ਵਡਿਆਈ ਕਰਦੇ ਨੇ, ਮੰਗਲ ਕਰ ਰਹੇ ਹਨ ਇੱਕ ਓਅੰਕਾਰ, ਇੱਕ ਅਦੁੱਤੀ ਆ। ਅਦੁੱਤੀ ਦਾ ਅਰਥ ਹੈ ਜਿਹਦੇ ਵਰਗਾ ਦੂਸਰਾ ਕੋਈ ਨਹੀਂ। ਓਅੰਕਾਰ ਸਮੂਹ ਦਾ ਪ੍ਰਕਾਸ਼ਕ, ਸਾਰਿਆਂ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦੀ ਜੋਤ ਜਗਦੀ ਆ। ਸਤਿਗੁਰ ਪ੍ਰਸਾਦ ਜਿਹੜਾ ਇੱਕ ਅਦੁੱਤੀ ਆ, ਸਮੂਹ ਦਾ ਪ੍ਰਕਾਸ਼ਕ ਹੈ, ਜਿਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਸਾਰਿਆਂ ਵਿੱਚ ਜੋਤ ਜਗ ਰਹੀ ਆ। ਉਸ ਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਗੁਰੂ ਸਾਹਿਬ ਕਹਿਣ ਲੱਗੇ ਸਤਿਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ। ਸਤਿਗੁਰ ਵੱਡੇ ਗੁਰੂ ਸਾਹਿਬਾਨਾਂ ਦੀ ਜੇ ਕਿਰਪਾ ਹੋ ਜਾਵੇ, ਐਸੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ। ਇਹ ਸ਼ਬਦ ਉਚਾਰਨ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਪਰਥਾਏ ਮੰਗਲ ਕੀਤਾ ਹੈ।
ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਈ।
ਅੱਠ ਪਦਿਆਂ ਵਾਲਾ ਜਿਹੜਾ ਇਹ ਸ਼ਬਦ ਆ ਨਾ, ਇਹ ਸ਼ਬਦ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੀ ਤਾਂਘ, ਦਰਸ਼ਨ ਕਰਨ ਦੀ ਤਾਂਘ, ਦਰਸ਼ਨ ਕਰਨ ਦੀ ਇੱਛਾ ਉਹ ਪ੍ਰਗਟਾਈ ਆ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਪ੍ਰੀਤਮ ਦਾ ਅਰਥ ਹੁੰਦਾ ਜਿਹੜਾ ਸਾਨੂੰ ਪਿਆਰ ਕਰਦਾ, ਸਾਡੇ ਨਾਲ ਪ੍ਰੇਮ ਕਰਦਾ। ਪ੍ਰੀਤਮ ਤੋਂ ਅਰਥ ਪ੍ਰੇਮ ਕਰਨ ਵਾਲਾ ਵੀ ਕੀਤਾ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕੋਈ ਐਸਾ ਰੱਬ ਦਾ ਪਿਆਰਾ ਹੋਵੇ ਜਿਹੜਾ ਮੇਰੇ ਪ੍ਰੀਤਮ ਪਿਆਰੇ ਨੂੰ ਮਿਲਾ ਦੇਵੇ, ਮੇਰਾ ਮਿਲਾਪ ਹੋ ਜਾਵੇ। ਹਉ ਤਿਸ ਪਹਿ ਆਪ ਵਿੱਚ ਆਈ, ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰਾਵੇਗਾ। ਹਉ ਤੋਂ ਅਰਥ ਵੀ ਮੈਂ, ਤਿਸ ਪਹਿ, ਤਿਸ ਪਹਿ ਉਸ ਦੇ ਅੱਗੇ, ਵਿੱਚ ਆਈ ਆਪਣੇ ਆਪ ਨੂੰ ਵੇਚ ਦੇਵਾਂਗਾ। ਹੁਣ ਧਿਆਨ ਦੇਣਾ, ਆਪਣੇ ਆਪ ਨੂੰ ਵੇਚਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਗੀ, ਇਹ ਬਹੁਤ ਗਹਿਰਾਈ ਵਾਲੀ ਡੂੰਘੀ ਅਵਸਥਾ ਹੈ। ਆਪਣੇ ਆਪ ਨੂੰ ਵੇਚਣਾ ਤਨ ਦਾ ਦੇਣਾ, ਧਨ ਦਾ ਦੇਣਾ, ਮਨ ਦਾ ਦੇਣਾ। ਤਨ ਵੀ ਦੇ ਦੇਣਾ ਗੁਰੂ ਨੂੰ, ਮਨ ਵੀ ਦੇ ਦੇਣਾ, ਧਨ ਵੀ ਦੇ ਦੇਣਾ। ਹੁਣ ਜਦੋਂ ਮਨ ਆ ਜਾਂਦਾ ਨਾ, ਆਪਾਂ ਗੁਰੂ ਨੂੰ ਮਨ ਸਮਰਪਿਤ ਕਰ ਦਿੰਦੇ ਹਾਂ, ਤਨ ਅਤੇ ਧਨ ਆਪਣੇ ਆਪ ਹੀ ਸਮਰਪਿਤ ਹੋ ਜਾਂਦੇ ਨੇ। ਸਾਡੇ ਵਿੱਚ ਸਾਡੀ ਸਥਿਤੀ ਉਹ ਕਿਸ ਤਰ੍ਹਾਂ ਦੀ ਆ, ਅਸੀਂ ਤਨ ਦੇ ਦਿੰਦੇ ਹਾਂ, ਧਨ ਦੇ ਦਿੰਦੇ ਹਾਂ, ਉਹ ਵੀ ਬਹੁਤਾ ਨਹੀਂ, ਲੇਕਿਨ ਮਨ ਨਹੀਂ ਦਿੰਦੇ। ਗੁਰੂ ਸਾਹਿਬ ਕਹਿੰਦੇ ਵੀ ਜਦੋਂ ਤੂੰ ਮਨ ਦੇ ਦਿੱਤਾ ਨਾ, ਤੇ ਤਨ ਅਤੇ ਧਨ ਆਪਣੇ ਆਪ ਹੀ ਦਿੱਤਾ ਜਾਣਾ। ਗੱਲ ਹੀ ਸਾਰੀ ਮਨ ਦੀ ਹੈ, ਜਿਹਨੇ ਮਨ ਦੇ ਦਿੱਤਾ ਉਹਨੇ ਸਭ ਕੁਝ ਦੇ ਦਿੱਤਾ। ਹੁਣ ਜਦੋਂ ਮਨ ਦੇ ਦਿੱਤਾ ਤੇ ਉਦੋਂ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਮਨ ਵਿੱਚ ਇੱਛਾ ਪੈਦਾ ਹੋਵੇਗੀ, ਤਨ ਦੇ ਕੇ, ਧਨ ਦੇ ਕੇ ਨਹੀਂ। ਭਗਤ ਕਬੀਰ ਜੀ ਕਾਂਸ਼ੀ ਦੇ ਵਿੱਚ ਰਹਿ ਰਹੇ ਨੇ, ਉੱਥੋਂ ਦਾ ਰਾਜਾ ਕਬੀਰ ਸਾਹਿਬ ਦੀ ਰਾਜੇ ਨੇ ਵਡਿਆਈ ਸੁਣੀ, ਮਹਿਮਾ ਸੁਣੀ, ਉਸਤਤ ਸੁਣੀ। ਰਾਜਾ ਕਬੀਰ ਸਾਹਿਬ ਕੋਲ ਆਇਆ, ਆ ਕੇ ਕਹਿਣ ਲੱਗਾ, ਭਗਤਾ ਇੱਕ ਗੱਲ ਦੱਸ, ਮੈਂ ਇੱਥੋਂ ਦਾ ਰਾਜਾ, ਸ਼ਹਿਰ ਦਾ ਰਾਜਾ, ਤੇਰੇ ਕੋਲ ਧਨ ਵੀ ਨਹੀਂ, ਮਾਇਆ ਵੀ ਨਹੀਂ, ਦੌਲਤ ਵੀ ਨਹੀਂ, ਪਰ ਤੇਰੀ ਵਡਿਆਈ ਬੜੀ ਹੈ ਇੱਥੇ, ਤੇਰੀ ਮਹਿਮਾ ਬਹੁਤ ਜ਼ਿਆਦਾ। ਅਤੇ ਕਬੀਰ ਸਾਹਿਬ ਕਹਿਣ ਲੱਗੇ, ਰਾਜਨ ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ, ਮੈਂ ਇਹ ਕਹਿਣਾ ਚਾਹੁੰਦਾ ਕਿ ਤੇਰੇ ਵਾਂਗੂ ਮੇਰੀ ਵੀ ਵਡਿਆਈ ਹੋਵੇ, ਮੇਰੀ ਵੀ ਮਹਿਮਾ ਹੋਵੇ। ਕਬੀਰ ਸਾਹਿਬ ਥੋੜ੍ਹਾ ਜਿਹਾ ਮੁਸਕਰਾਏ, ਥੋੜ੍ਹਾ ਜਿਹਾ ਹੱਸੇ। ਕਬੀਰ ਸਾਹਿਬ ਕਹਿਣ ਲੱਗੇ ਵੀ ਤੂੰ ਚਾਹੁੰਦਾ ਮੇਰੀ ਵੀ ਮਹਿਮਾ ਹੋਵੇ, ਮੇਰੀ ਵੀ ਵਡਿਆਈ ਹੋਵੇ? ਕਹਿੰਦਾ, ਹਾਂ ਮੈਂ ਇਹ ਚਾਹੁੰਦਾ। ਕਹਿਣ ਲੱਗੇ, ਬਦਲੇ ਵਿੱਚ ਦੱਸ ਕੀ ਲੈਣਾ? ਭਗਤ ਕਬੀਰ ਜੀ ਨੂੰ ਰਾਜਾ ਕਹਿਣ ਲੱਗਾ, ਬਦਲੇ 'ਚ ਕੀ ਲੈਣਾ, ਸਿਆਉਣ ਦੇਵਾਂ, ਰਾਜ ਭਾਗ ਦੇਵਾਂ। ਅਤੇ ਭਗਤ ਕਬੀਰ ਜੀ ਥੋੜ੍ਹਾ ਜਿਹਾ ਮੁਸਕਰਾਏ ਅਤੇ ਆਪ ਮੁਹਾਰੇ ਰਸਨਾ ਤੋਂ ਬਾਣੀ ਦਾ ਫਰਮਾਨ ਹੋਇਆ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਕਹਿੰਦੇ ਤੂੰ ਤਾਂ ਸਿਆਉਣੇ ਨਾਲ ਤੋਲਣਾ ਚਾਹੁੰਦਾ, ਸਿਆਉਣੇ ਦੇ ਨਾਲ ਹੀਰੇ ਮੋਤੀ ਜਵਾਹਰ ਲਾਲ ਮਾਇਆ ਦੇ ਨਾਲ ਥੋੜ੍ਹੀ ਹੋਣੇ, ਉਹਦੀ ਪ੍ਰਾਪਤੀ ਹੋਣੀ ਆ, ਇਹ ਤਾਂ ਮਨ ਦੇਣਾ ਪੈਣਾ। ਮਨ ਦੇ ਦੇ, ਜੇ ਮਨ ਦੇ ਦੇਵੇਂਗਾ ਤਾਂ ਤਨ ਅਤੇ ਧਨ ਆਪਣੇ ਆਪ ਹੀ ਆ ਜਾਵੇਗਾ। ਰਾਜਾ ਜਨਕ, ਸਭ ਤੋਂ ਵੱਡਾ ਰਾਜਾ ਜਨਕ ਭਗਤ ਮੰਨਿਆ ਗਿਆ। ਭਾਈ ਗੁਰਦਾਸ ਦੇ ਬਚਨ ਵੀ ਆਉਂਦੇ ਨੇ ਵਾਰਾਂ ਦੇ ਵਿੱਚ, ਰਾਜੇ ਜਨਕ ਨੂੰ ਜਦੋਂ ਅਸ਼ਟਾ ਬੱਕਰ ਨੇ ਗਿਆਨ ਕਰਵਾਇਆ ਨਾ, ਧਿਆਨ ਦੇਣਾ, ਅਸ਼ਟਾ ਬੱਕਰ ਨੇ ਗਿਆਨ ਕਰਵਾਇਆ, ਇਹਨੇ ਸ਼ਰਤ ਰੱਖੀ ਸੀ ਰਾਜੇ ਜਨਕ ਨੇ ਵੀ ਜਿਹੜਾ ਘੋੜੇ ਦੀ ਰਕਾਬ 'ਤੇ ਪੈਰ ਰੱਖਣ ਤੋਂ ਪਹਿਲਾਂ ਪਹਿਲਾਂ ਮੈਨੂੰ ਗਿਆਨ ਕਰਵਾਵੇਗਾ ਉਹ ਮੇਰਾ ਗੁਰੂ ਅਤੇ ਮੈਂ ਉਹਦਾ ਚੇਲਾ। ਪਰ ਗੱਲ ਇੱਕ ਵੀ ਜੇ ਨਾ ਗਿਆਨ ਕਰਵਾਇਆ ਗਿਆ ਤਾਂ ਬਣਦੀ ਹੋਈ ਸਜ਼ਾ ਵੀ ਮੈਂ ਦੇਵਾਂਗਾ। ਪੰਡਿਤ ਆਏ, ਹੋਰ ਬਹੁਤ ਜ਼ਿਆਦਾ ਵਿਦਵਾਨ ਆਏ, ਗੁਣੀ ਗਿਆਨੀ ਆਏ, ਸਾਰਿਆਂ ਦੀ ਸਭਾ ਲੱਗੀ। ਰਾਜਾ ਜਨਕ ਉਹ ਸਟੇਜ ਲੱਗੀ ਆ, ਉਹਨੇ ਆਵਾਜ਼ ਦਿੱਤੀ ਕਿ ਜਿਹੜਾ ਘੋੜੇ ਦੀ ਰਕਾਬ 'ਤੇ ਪੈਰ ਰੱਖਣ ਤੋਂ ਪਹਿਲਾਂ ਪਹਿਲਾਂ ਮੈਨੂੰ ਗਿਆਨ ਕਰਵਾ ਦੇਵੇਗਾ ਉਹ ਮੇਰਾ ਗੁਰੂ ਅਤੇ ਮੈਂ ਉਹਦਾ ਚੇਲਾ। ਰਾਜੇ ਜਨਕ ਨੇ ਜਦੋਂ ਇਹ ਗੱਲ ਕਹੀ, ਚੰਦਨ ਦੀ ਚੌਂਕੀ ਲੱਗੀ ਆ, ਕਹਿੰਦਾ ਵੀ ਜਿਹਦੇ ਵਿੱਚ ਤਾਕਤ ਆ ਨਾ ਉਹ ਉੱਠ ਕੇ ਆ ਕੇ ਬਹਿ ਜਾਵੇ, ਪਰ ਸ਼ਰਤ ਇਹ ਆ ਵੀ ਜੇ ਗਿਆਨ ਨਾ ਕਰਵਾਇਆ ਗਿਆ ਬਣਦੀ ਸਜ਼ਾ ਵੀ ਮਿਲੇਗੀ। ਹੁਣ ਸਾਹਮਣੇ ਕਿਹੜਾ ਆਵੇ, ਕੋਈ ਨਾ ਉੱਠਿਆ। ਉੱਥੇ ਆਇਆ ਅਸ਼ਟਾ ਬੱਕਰ। ਅਸ਼ਟਾ ਬੱਕਰ ਦਾ ਅਰਥ ਹੈ, ਅਸ਼ਟ ਕਹਿੰਦੇ ਆ ਅੱਠ, ਬੱਕਰ ਕਹਿੰਦੇ ਆ ਸਰੀਰ ਦੇ ਵਿੱਚ ਅੱਠ ਵਲ ਪੈਂਦੇ ਸੀਗੇ, ਟੇਢਾ ਸੀਗਾ ਕਿਸੇ ਪੱਖੋਂ, ਨੱਕ ਦੇ ਪੱਖੋਂ, ਕੰਨ ਦੇ ਪੱਖੋਂ, ਗਲੇ ਦੇ ਪੱਖੋਂ, ਲੱਕ ਦੇ ਪੱਖੋਂ, ਲੱਤਾਂ ਦੇ ਪੱਖੋਂ, ਭਾਵ ਕਿ ਸਰੀਰ ਦੇ ਪੱਖੋਂ ਸੁਆਪਨ ਨਹੀਂ ਸੀ, ਸੋਹਣਾ ਨਹੀਂ ਸੀ। ਅਤੇ ਜਦੋਂ ਇਹ ਗੱਲ ਅਸ਼ਟਾ ਬੱਕਰ ਨੇ ਸੁਣੀ ਨਾ, ਰਾਜੇ ਜਨਕ ਨੇ ਫਿਰ ਇਹ ਗੱਲ ਕਹੀ ਕਿ ਗਿਆਨ ਕਰਾਵੇ ਕੋਈ ਉੱਠੇ, ਅਤੇ ਅਸ਼ਟਾ ਬੱਕਰ ਨੇ ਖੜ੍ਹਾ ਹੋ ਕੇ ਕਿਹਾ, ਕਹਿਣ ਲੱਗਾ ਮੈਂ ਗਿਆਨ ਕਰਾਵਾਂਗਾ। ਜਦੋਂ ਇਹ ਗੱਲ ਕਹੀ ਤਾਂ ਜਿਹੜੇ ਪੰਡਿਤ ਸੀ, ਬ੍ਰਾਹਮਣ ਸੀ, ਵਿਦਵਾਨ ਸੀ, ਤਿਲਕ ਧੋਤੀ ਬੋਧੀ ਦੇ ਧਾਰਨੀ, ਜਨੇਊ ਦੇ ਧਾਰਨੀ, ਗਾਇਤਰੀ ਦਾ ਪਾਠ ਕਰਨ ਵਾਲੇ, ਗ੍ਰੰਥਾਂ ਦਾ ਅਭਿਆਸ ਅਧਿਐਨ ਕਰਨ ਵਾਲੇ, ਉਹ ਸਾਰੇ ਹੱਸਣ ਲੱਗ ਪਏ। ਕਹਿੰਦੇ ਤੈਂ ਗਿਆਨ ਕਰਾਵੇਂਗਾ, ਪਹਿਲਾਂ ਆਪਣੇ ਸਰੀਰ ਵੱਲ ਤਾਂ ਦੇਖ। ਅਸ਼ਟਾ ਬੱਕਰ ਨੇ ਉੱਥੇ ਇੱਕ ਗੱਲ ਕਹੀ ਬੜੀ ਕਮਾਲ ਦੀ, ਜਾਤ ਪਾਤ ਵਾਲੀ ਗੱਲ ਨਹੀਂ ਕਹੀ, ਕਿਉਂਕਿ ਉਹ ਪੰਡਿਤ ਲੋਕ ਮਨੂ ਸਿਮਰਤੀ ਦੇ ਮੁਤਾਬਕ, ਬ੍ਰਾਹਮਣ ਲੋਕ ਮਨੂ ਸਿਮਰਤੀ ਦੇ ਮੁਤਾਬਕ ਜਿਹੜੀਆਂ ਛੋਟੀਆਂ ਜਾਤਾਂ ਸਨ ਉਹਨਾਂ ਦਾ ਆਦਰ ਸਤਿਕਾਰ ਨਹੀਂ ਕਰਦੇ ਸੀ। ਜਦੋਂ ਅਸ਼ਟਾ ਬੱਕਰ ਨੇ ਇਹ ਗੱਲ ਸੁਣੀ ਨਾ, ਕਹਿਣ ਲੱਗੇ ਵੀ ਤੇਰਾ ਸਰੀਰ, ਤੇਰੇ ਸਰੀਰ ਦੇ ਵਿੱਚ ਅੱਠ ਵਲ ਪੈਂਦੇ ਆ, ਤੂੰ ਕਿੱਥੋਂ ਗਿਆਨ ਕਰਵਾ ਦੇਵੇਂਗਾ। ਸਾਰੇ ਪੰਡਿਤ ਖਿੜ ਖੜਾ ਕੇ ਹੱਸੇ, ਕਹਿਣ ਲੱਗੇ ਇਹ ਗਿਆਨ ਕਰਾਵੇਗਾ। ਅਸ਼ਟਾ ਬੱਕਰ ਨੇ ਉਸ ਵੇਲੇ ਗੱਲ ਕਹੀ, ਕਹਿਣ ਲੱਗਾ ਚਮਾਰੋ। ਜਦੋਂ ਇਹ ਗੱਲ ਕਹੀ ਨਾ, ਉਹ ਕਹਿਣ ਲੱਗੇ ਹਰੇ ਹਰੇ ਰਾਮ ਰਾਮ, ਸਾਨੂੰ ਚਮਾਰ ਕਿਉਂ ਕਿਹਾ? ਉਹ ਕਹਿਣ ਲੱਗਾ ਵੀ ਤੁਸੀਂ ਸਿਰਫ ਅਤੇ ਸਿਰਫ ਚੰਮ ਦੀ ਪਰਖ ਕਰਨ ਵਾਲੇ ਹੋ, ਚੰਮ ਦੀ ਪਰਖ ਕਰਦੇ ਹੋ, ਹੋਵੋ ਅੱਗੇ ਪਰ ਕਰਾਵੋ ਗਿਆਨ। ਉਹ ਚੁੱਪ ਹੋ ਗਏ। ਕਹਿਣ ਲੱਗੇ ਰਾਜਾ ਜਨਕ, ਗਿਆਨ ਕਰਵਾਉਣ ਤੋਂ ਪਹਿਲਾਂ ਤੈਨੂੰ ਦੱਛਣਾ ਦੇਣੀ ਪੈਣੀ ਆ, ਮੇਰੇ ਚਰਨਾਂ ਦੇ ਵਿੱਚ ਭੇਟਾ ਅਰਪਣ ਕਰਨੀ ਪੈਣੀ ਆ। ਰਾਜਾ ਜਨਕ ਕਹਿਣ ਲੱਗਾ ਵੀ ਉਹ ਭੇਟਾ ਕਿਹੜੀ? ਮੰਗ। ਅਸ਼ਟਾ ਬੱਕਰ ਨੂੰ ਕਹਿੰਦਾ ਮੰਗ। ਚੰਦਨ ਦੀ ਚੌਂਕੀ 'ਤੇ ਬੈਠਾ ਅਸ਼ਟਾ ਬੱਕਰ। ਅਸ਼ਟਾ ਬੱਕਰ ਕਹਿਣ ਲੱਗਾ ਵੀ ਤਿੰਨ ਚੀਜ਼ਾਂ ਤੇਰੇ ਕੋਲੇ ਆ, ਤਨ, ਧਨ ਅਤੇ ਮਨ, ਇਹ ਤਿੰਨਾਂ ਦੇ ਵਿੱਚੋਂ ਇੱਕ ਮੈਨੂੰ ਦੇ ਦੇ। ਇਹ ਹੁਣ ਗੱਲ ਬੜੀ ਅਚੰਭੇ ਵਾਲੀ ਆ, ਨਾ ਤਾਂ ਤਨ ਦਿੱਤਾ ਜਾਂਦਾ, ਨਾ ਧਨ ਦਿੱਤਾ ਜਾਂਦਾ, ਅਤੇ ਮਨ ਦੇਣਾ ਇਹ ਤਾਂ ਬੜੀ ਦੂਰ ਦੀ ਗੱਲ ਆ। ਤਨ ਕੌਣ ਦੇਵੇ, ਧਨ ਕੌਣ ਦੇਵੇ, ਅਤੇ ਮਨ ਕੌਣ ਦੇਵੇ? ਇਹ ਤਿੰਨ ਤੇਰੇ ਕੋਲੇ, ਤਨ, ਧਨ ਅਤੇ ਮਨ, ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਮੈਨੂੰ ਅਰਪਣ ਕਰ ਦੇ ਤੇ ਫਿਰ ਮੈਂ ਤੈਨੂੰ ਗਿਆਨ ਕਰਵਾਵਾਂਗਾ। ਕਹਿਣ ਲੱਗਿਆ ਜੀ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ। ਰਾਜਾ ਜਨਕ ਕਹਿੰਦਾ ਇੱਕ ਦਿਨ ਦਾ ਸਮਾਂ ਕਹਿੰਦਾ ਦਿੱਤਾ। ਉਹ ਆਪਣੇ ਮੰਤਰੀ ਅਹਿਲਕਾਰ ਵਜ਼ੀਰਾਂ ਕੋਲ ਗਿਆ, ਬੈਠਕ ਬੁਲਾਈ, ਕਹਿੰਦੇ ਧਨ ਦੇ ਦਈਏ। ਮੰਤਰੀ ਕਹਿਣ ਲੱਗੇ ਜੀ ਜੇ ਧਨ ਦੇ ਦਿੱਤਾ ਤਾਂ ਆਪਾਂ ਤਾਂ ਕੰਗਾਲ ਹੋ ਜਾਵਾਂਗੇ, ਮਾਇਆ ਆਉਂਦੀ ਆ, ਪਰਜਾ ਦੀ ਰੱਖਿਆ ਹੁੰਦੀ ਆ, ਪਰਜਾ ਭੁੱਖੀ ਮਰ ਜਾਵੇਗੀ, ਧਨ ਕਿਵੇਂ ਦਈਏ। ਕਹਿੰਦਾ ਚਲੋ ਤਨ ਦੇ ਦਿੰਦੇ ਹਾਂ। ਜਦੋਂ ਤਨ ਦੀ ਗੱਲ ਆਈ ਤਾਂ ਰਾਣੀਆਂ ਕਹਿਣ ਲੱਗੀਆਂ ਸਵਾਮੀ ਜੀ ਜੇ ਸਰੀਰ ਦੇ ਦਿੱਤਾ ਤਾਂ ਸਾਡੀ ਰੱਖਿਆ ਕੌਣ ਕਰੇਗਾ। ਸਲਾਹ ਕਰ ਲਈ, ਸਾਰੇ ਮੰਤਰੀ ਬੈਠੇ, ਵਜ਼ੀਰ ਬੈਠੇ, ਰਾਣੀਆਂ ਬੈਠੀਆਂ, ਕਹਿੰਦੇ ਧਨ ਦੀ ਵੀ ਲੋੜ ਆ ਅਤੇ ਤਨ ਦੀ ਵੀ ਲੋੜ ਆ, ਚਲੋ ਮਨ ਦੀ ਲੋੜ ਨਹੀਂ, ਮਨ ਦੇ ਦਿਓ। ਅਗਲਾ ਦਿਨ ਹੋਇਆ, ਦਿਨ ਚੜ੍ਹਿਆ, ਸਭਾ ਲੱਗੀ, ਮੰਤਰੀ ਬੈਠੇ, ਅਹਿਲਕਾਰ, ਵਜ਼ੀਰ, ਪੰਡਿਤ ਬੈਠੇ, ਲੋਕ ਦੇਖੇ, ਸਭ ਕੁਝ ਦੇਖ ਰਹੇ ਨੇ। ਕਹਿੰਦੇ ਅੱਜ ਅਸ਼ਟਾ ਬੱਕਰ ਨੂੰ ਗੁਰੂ ਧਾਰਨ ਕਰਨਾ ਰਾਜੇ ਜਨਕ ਨੇ, ਅਤੇ ਤਿੰਨ ਚੀਜ਼ਾਂ ਦੇ ਵਿੱਚੋਂ ਇੱਕ ਮੰਗੀ ਆ, ਤਨ, ਧਨ ਜਾਂ ਮਨ। ਜਦੋਂ ਆਇਆ ਨਾ ਰਾਜਾ ਜਨਕ, ਅਸ਼ਟਾ ਬੱਕਰ ਕਹਿਣ ਲੱਗਾ, ਕਹਿੰਦਾ ਰਾਜਨ ਸਲਾਹ ਕਰ ਲਈ ਜੇ। ਕਹਿੰਦਾ ਹਾਂ। ਕੀ ਦੇਵੇਂਗਾ ਮੈਨੂੰ? ਕਹਿੰਦਾ ਜੀ ਧਨ ਤਾਂ ਦੇ ਨਹੀਂ ਸਕਦਾ, ਪਰਜਾ ਭੁੱਖੀ ਮਰੇਗੀ, ਲੋਕ ਬਹੁਤ ਕੁਝ ਕਹਿਣਗੇ, ਧਨ ਤੋਂ ਬਿਨਾਂ ਤਾਂ ਗੱਡੀ ਨਹੀਂ ਚੱਲਣੀ, ਕਿਉਂਕਿ ਧਨ ਰੁਜ਼ਗਾਰ ਜੇ। ਤਨ ਜਿਹੜਾ ਉਹ ਮੈਂ ਤਾਂ ਨਹੀਂ ਦੇ ਸਕਦਾ, ਜੇ ਤਨ ਤੁਹਾਨੂੰ ਦੇ ਦਿੱਤਾ ਅਤੇ ਜਿਹੜੀਆਂ ਰਾਣੀਆਂ ਨੇ ਜਾਂ ਇਹ ਸਾਡੇ ਵਜ਼ੀਰ ਨੇ ਅਤੇ ਇਹ ਕਿੱਥੇ ਜਾਣਗੇ ਮੇਰੇ ਤੋਂ ਬਿਨਾਂ? ਅਤੇ ਫਿਰ ਸਲਾਹ ਕੀ ਕੀਤੀ ਅਸ਼ਟਾ ਬੱਕਰ? ਕਹਿੰਦਾ ਰਾਜਾ ਜਨਕ ਕਹਿਣ ਲੱਗਾ, ਕਹਿੰਦਾ ਜੀ ਤੁਹਾਨੂੰ ਮਨ ਦਿੱਤਾ। ਅਸ਼ਟਾ ਬੱਕਰ ਕਹਿੰਦਾ ਚੰਗੀ ਤਰ੍ਹਾਂ ਸੋਚ ਲਾ। ਕਹਿੰਦਾ ਜੀ ਮਨ ਦਿੱਤਾ, ਤੁਸੀਂ ਗਿਆਨ ਕਰਾਵੋ। ਅਸ਼ਟਾ ਬੱਕਰ ਕਹਿੰਦਾ ਪੱਕੀ ਗੱਲ? ਕਹਿੰਦਾ ਜੀ ਪੱਕੀ ਗੱਲ। ਅਸ਼ਟਾ ਬੱਕਰ ਕਹਿਣ ਲੱਗਾ ਪੰਡਤੋ ਹੁਣ ਦੇਖ ਲਓ, ਮੈਂ ਇਹਦਾ ਗੁਰੂ ਬਣਨ ਜਾ ਰਿਹਾ। ਜਦੋਂ ਮਨ ਦੀ ਗੱਲ ਹੋਈ ਨਾ, ਰਾਜੇ ਜਨਕ ਨੂੰ ਅਸ਼ਟਾ ਬੱਕਰ ਕਹਿਣ ਲੱਗਾ, ਕਹਿੰਦਾ ਘੋੜੇ ਦੀ ਰਕਾਬ 'ਤੇ ਪੈਰ ਰੱਖ। ਜਦੋਂ ਪੈਰ ਰੱਖਣ ਲੱਗਾ ਤਾਂ ਅਸ਼ਟਾ ਬੱਕਰ ਕਹਿੰਦਾ ਰੁਕ। ਰਾਜਾ ਜਨਕ ਕਹਿਣ ਲੱਗਾ, ਕਹਿੰਦਾ ਰੋਕਦੇ ਕਿਉਂ ਆ? ਕਹਿੰਦਾ ਇੱਕ ਗੱਲ ਚੇਤੇ ਰੱਖੀ ਰਾਜਿਆ, ਮਨ ਤੂੰ ਮੈਨੂੰ ਦੇਤਾ, ਹੁਣ ਮਨ ਦੀ ਡੋਰੀ ਮੇਰੇ ਹੱਥ ਵਿੱਚ ਆ। ਜੇ ਮਨ ਤੂੰ ਮੈਨੂੰ ਦਿੱਤਾ ਤਾਂ ਫਿਰ ਜਿਵੇਂ ਮੈਂ ਕਹਾਂਗਾ ਉਵੇਂ ਹੀ ਚੱਲਣਾ ਪੈਣਾ। ਮਨ ਤਾਂ ਮੇਰੇ ਅੰਦਰ ਹੈ, ਮਨ ਤਾਂ ਮੇਰੇ ਹੁਕਮ ਦੇ ਵਿੱਚ ਆ। ਉਸੇ ਵੇਲੇ ਅਸ਼ਟਾ ਬੱਕਰ ਦੇ ਚਰਨਾਂ ਵਿੱਚ ਰਾਜਾ ਜਨਕ ਡਿੱਗ ਪਿਆ। ਕਹਿੰਦਾ ਸਮਝ ਗਿਆ, ਬਸ ਇੰਨੀ ਕੁ ਗੱਲ ਸਮਝਣ ਦੀ ਦੇਰ ਆ ਕਿ ਜਦੋਂ ਮਨ ਦੇ ਦਿੱਤਾ ਉਦੋਂ ਸਾਰਾ ਕੁਝ ਹੀ ਵਿੱਚ ਆ ਗਿਆ। ਇੱਥੇ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਮੇਰਾ ਜਿਹੜਾ ਪ੍ਰੀਤਮ ਪਿਆਰਾ ਹੈ ਨਾ ਵਾਹਿਗੁਰੂ ਅਕਾਲ ਪੁਰਖ, ਉਹਦੇ ਕੋਈ ਦਰਸ਼ਨ ਕਰਾਵੇਗਾ। ਹੋ ਤਿਸ ਪਹਿ ਆਪ ਵਿਚਾਈ, ਮੈਂ ਸਭ ਕੁਝ ਉਹ ਤੋਂ ਵਾਰਨੇ ਅਤੇ ਬਲਹਾਰਨੇ ਕਰ ਦੇਵਾਂਗਾ। ਹੁਣ ਗੱਲ ਇੱਥੇ ਆ ਗਈ ਵਿਚੋਲੇ ਦੀ। ਇੱਕ ਤਾਂ ਪ੍ਰੀਤਮ ਪਿਆਰਾ ਕੌਣ ਹੈ? ਰੱਬ, ਵਿਆਪਕ, ਅਕਾਲ ਪੁਰਖ ਪਰਮਾਤਮਾ, ਸਾਰਿਆਂ ਦਾ ਦਾਤਾ, ਸਭ ਨੂੰ ਰੋਜੀ ਦੇਣ ਵਾਲਾ। ਸਭੈ ਕਟ ਰਾਮ ਬੋਲਿਆ, ਰਾਮਾ ਬੋਲਿਆ, ਰਾਮ ਬਿਨਾ ਉਹ ਬੋਲਿਆ ਰੇ। ਸਾਰਿਆਂ ਵਿੱਚ ਵਿਆਪਕ ਹੈ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ, ਚੀਟੀ ਅਤੇ ਕੁੰਚਰ ਅਸਥੂਲਾ, ਉਹਦੇ ਦਰਸ਼ਨ ਕਰਨੇ ਆ ਅਤੇ ਕਰਾਵੇਗਾ ਕੌਣ? ਵਿਚੋਲਾ ਕੌਣ ਬਣੇਗਾ? ਮੇਰੇ ਲਈ ਵਿਚੋਲਾ ਹੈ ਦਸ ਗੁਰੂ ਸਾਹਿਬਾਨਾਂ ਦੀ ਜਾਗਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਮੇਰੇ ਲਈ ਵਿਚੋਲਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਮਹਾਰਾਜ ਕਹਿਣ ਲੱਗੇ ਤੂੰ ਆਪਣੇ ਪ੍ਰੀਤਮ ਪਿਆਰੇ ਨੂੰ ਮਿਲਣਾ ਚਾਹੁੰਦਾ ਨਾ ਤਾਂ ਮੇਰੀ ਇੱਕ ਸ਼ਰਤ ਹੈ। ਉਹ ਸ਼ਰਤ ਕਿਹੜੀ ਆ? ਮੰਨਣੀ ਔਖੀ ਆ, ਮੰਨਣੀ ਜਿਹੜੀ ਆ ਨਾ ਕਠਿਨ ਹੈ, ਅਸੰਭਵ ਹੈ, ਮੰਨੀ ਨਹੀਂ ਜਾਂਦੀ ਗੀ, ਗੱਲਾਂ ਤਾਂ ਸਾਰੇ ਕਰਦੇ ਨੇ। ਮਹਾਰਾਜ ਕਹਿਣ ਲੱਗੇ ਹੋ ਤਿਸ ਪਹਿ ਆਪ ਵਿਚਾਈ, ਪਹਿਲਾਂ ਤੂੰ ਤਨ, ਮਨ ਅਤੇ ਧਨ ਤਿੰਨੇ ਇੱਥੇ ਆ ਕੇ ਅਰਪਣ ਕਰ ਦੇ। ਜੇ ਇੱਥੇ ਆ ਕੇ ਅਰਪਣ ਕਰ ਦੇਵੇਂਗਾ ਤੈਨੂੰ ਰੱਬ ਦੇ ਦਰਸ਼ਨ ਵੀ ਹੋ ਜਾਣਗੇ। ਨੋਟ ਕਰਿਓ, ਗੁਰੂ ਰਾਮਦਾਸ ਮਹਾਰਾਜ ਬਾਲ ਅਵਸਥਾ ਦੇ ਵਿੱਚ ਆ, ਉਮਰ ਕਿੰਨੀ ਕਾ, ਸਿਰ ਦੇ ਉੱਪਰ ਮਾਤਾ ਦਾ ਪਿਤਾ ਦਾ ਸਾਇਆ ਨਹੀਂ, ਮਾਂ ਔਰ ਪਿਤਾ ਦਾ ਸਹਾਰਾ ਨਹੀਂ। ਸੁਣਿਓ, ਮਾਂ ਅਤੇ ਪਿਤਾ ਦਾ ਸਹਾਰਾ ਨਹੀਂ। 7-8 ਸਾਲ ਦੀ ਉਮਰ ਦੇ ਵਿੱਚ ਗੋਇੰਦਵਾਲ ਸਾਹਿਬ ਆ ਗਏ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੂੰ ਭਾਈ ਜੇਠਾ ਕਰਕੇ ਜਾਣਿਆ ਜਾਂਦਾ ਸੀਗਾ, ਭਾਈ ਜੇਠਾ ਕਰਕੇ। ਤਨ ਮਨ ਅਤੇ ਧਨ, ਤਨ ਅਤੇ ਧਨ ਭਾਵੇਂ ਲਕੋਲਿਓ ਪਰ ਮਨ ਦੇ ਦਿਓ। ਜਦੋਂ ਮਨ ਦੇ ਦਿੱਤਾ ਨਾ, ਤੇ ਤਨ ਅਤੇ ਧਨ ਆਪਣੇ ਆਪ ਹੀ ਆ ਜਾਣਾ। ਗੱਲ ਸਾਰੀ ਮਨ ਦੀ ਆ। ਕਿੰਨੀ ਕੁ ਉਮਰ ਆ ਪਾਤਸ਼ਾਹ ਦੀ? 7 ਸਾਲ ਦੀ ਉਮਰ। ਗੁਰੂ ਅਮਰਦਾਸ ਮਹਾਰਾਜ, ਤੈਨੂੰ ਤਨ ਵੀ ਦਿੱਤਾ, ਧਨ ਮੇਰੇ ਕੋਲ ਹੈ ਹੀ ਨਹੀਂ, ਤੈਨੂੰ ਮਨ ਵੀ ਦਿੱਤਾ। ਅਤੇ ਮੈਂ ਕਈ ਵਾਰ ਕਥਾ ਵਿੱਚ ਬੇਨਤੀ ਕੀਤੀ ਆ, ਕੋਈ ਵੀ ਵਿਦਵਾਨ ਜਾਂ ਗੁਣੀ ਗਿਆਨੀ ਉਹ ਸਾਹਮਣੇ ਲੈ ਕੇ ਆਵੇ ਕਿ ਗੁਰੂ ਰਾਮਦਾਸ ਮਹਾਰਾਜ ਨੇ ਕਿੱਥੋਂ ਵਿੱਦਿਆ ਪੜ੍ਹੀ ਆ। ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਵਿੱਦਿਆ ਕਿੱਥੋਂ ਪੜ੍ਹੀ? ਮਨ ਦੇਤਾ ਗੁਰੂ ਅਮਰਦਾਸ ਮਹਾਰਾਜ ਨੂੰ। ਗੁਰੂ ਅਮਰਦਾਸ ਮਹਾਰਾਜ, ਆ ਮਨ ਤੇਰਾ, ਅਤੇ ਜਦੋਂ ਮਨ ਦੇਤਾ, ਤਨ ਅਤੇ ਧਨ ਮੈਂ ਆਪਣੇ ਆਪ ਹੀ ਅਰਪਣ ਕਰ ਦਿੱਤਾ, ਇਹ ਸਭ ਕੁਝ ਤੇਰਾ ਹੀ ਹੈ। ਮਨ ਤਨ ਧਨ ਅਰਪਣ ਕੀਤਾ, ਅਤੇ ਗੁਰੂ ਸਾਹਿਬ ਨੇ ਬਚਪਨ ਤੋਂ ਲੈ ਕੇ ਕਿਸ਼ੋਰ ਚੜ੍ਹਦੀ ਜਵਾਨੀ ਤੱਕ ਸਿਰ 'ਤੇ ਟੋਕਰਾ ਸੀ ਰਸਨਾ 'ਤੇ, ਸਤਨਾਮ ਸ੍ਰੀ ਵਾਹਿਗੁਰੂ। ਰਸਨਾ 'ਤੇ ਵਾਹਿਗੁਰੂ ਦਾ ਸਿਮਰਨ ਕਿਸੇ ਉਸਤਾਦ ਕੋਲੋਂ ਨਹੀਂ ਪੜ੍ਹੇ। ਗੁਰੂ ਰਾਮਦਾਸ ਮਹਾਰਾਜ, ਮਾਫ ਕਰਨਾ ਜਿਹੜੇ ਅੱਜ ਬਹੁਤੇ ਕਹਿ ਦਿੰਦੇ ਆ ਵੀ ਗਿਆਨ ਦੀ ਲੋੜ ਆ, ਮੈਂ ਵਿਰੋਧ ਨਹੀਂ ਕਰਦਾ, ਮੈਂ ਚਾਹੁੰਦਾ ਕਿ ਗਿਆਨ ਦੀ ਲੋੜ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਿਆਨ ਦੀ ਲੋੜ ਹੈ, ਪੋਥੀਆਂ ਨੂੰ ਵਾਚੋ, ਉਸਤਾਦਾਂ ਦੀ ਮਾਰ ਚਾਹੀਦੀ ਹੈ, ਗ੍ਰੰਥ ਪੜ੍ਹਨੇ ਚਾਹੀਦੇ ਆ। ਪਰ ਜੇ ਕਹਿ ਦਈਏ ਸਭ ਕੁਝ ਗਿਆਨ, ਆਪਾਂ ਬਹੁਤ ਵੱਡੇ ਭੁਲੇਖੇ ਦੇ ਵਿੱਚ ਹਾਂ। ਸਭ ਕੁਝ ਗਿਆਨ ਨਹੀਂ, ਗਿਆਨ ਦੋ ਤਰ੍ਹਾਂ ਦਾ ਮੰਨਿਆ, ਇੱਕ ਪਰੋਖ ਗਿਆਨ, ਇੱਕ ਅਪਰੋਖ ਗਿਆਨ। ਇਹ ਵਿਚਾਰ ਮਾਲਾ ਦੇ ਵਿੱਚ ਆਉਂਦਾ, ਹੁਣ ਮੇਰੇ ਕੋਲ ਲੰਮਾ ਸਮਾਂ ਨਹੀਂ ਕਿ ਮੈਂ ਵਿਆਖਿਆ ਕਰਾਂ। ਇੱਕ ਪਰੋਖ ਅਤੇ ਇੱਕ ਅਪਰੋਖ। ਪਰੋਖ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਅਰਥ, ਅਤੇ ਅਪਰੋਖ ਗਿਆਨ ਜਿਹਦੇ ਵੱਲ ਗੁਰੂ ਗ੍ਰੰਥ ਸਾਹਿਬ ਇਸ਼ਾਰਾ ਕਰ ਰਿਹਾ ਨਾ ਕਿ ਉਹਦੀ ਪ੍ਰਾਪਤੀ ਮੈਂ ਕਰ ਲਈ, ਕਿ ਉਹ ਰੱਬ ਮੈਨੂੰ ਮਿਲ ਗਿਆ, ਨਹੀਂ ਮਿਲਿਆ, ਉਹ ਅਪਰੋਖ ਗਿਆਨ ਆ। ਅਤੇ ਗੁਰੂ ਰਾਮਦਾਸ ਮਹਾਰਾਜ ਨੇ ਬਚਪਨ ਤੋਂ ਕਿਸ਼ੋਰ ਅਤੇ ਕਿਸ਼ੋਰ ਤੋਂ ਚੜ੍ਹਦੀ ਜਵਾਨੀ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਕੀਤੀ ਸੇਵਾ। ਕੋਈ ਉਸਤਾਦ ਨਹੀਂ ਧਾਰਨ ਕੀਤਾ, ਕਿਸੇ ਕੋਲੋਂ ਵਿੱਦਿਆ ਨਹੀਂ ਪੜ੍ਹੇ, ਅਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਅਤੇ ਗੁਰੂ ਅਮਰਦਾਸ ਨੇ ਕਿਰਪਾ ਕੀਤੀ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 19 ਰਾਗਾਂ ਦੇ ਵਿੱਚ ਬਾਣੀ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕਰ ਦਿੱਤੀ। ਉਹ ਕਿੱਥੋਂ ਬਖਸ਼ਿਸ਼ ਹੋਈ? ਉਹ ਕਿੱਥੋਂ ਰਹਿਮਤ ਹੋਈ? ਉਹ ਕਿੱਥੋਂ ਕਿਰਪਾ ਹੋਈ? ਮਹਾਰਾਜ ਕਹਿੰਦੇ, ਹੋ ਤਿਸ ਪੈ ਆਪ ਵਿੱਚ ਆਈ। ਵੇਚ ਦਿੱਤਾ, ਆਪਣੇ ਆਪ ਨੂੰ ਵੇਚਤਾ, ਮਹਾਰਾਜ ਤੈਨੂੰ ਦੇ ਦਿੱਤਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰਾ ਨਾਓ, ਗਲੇ ਹਮਾਰੇ ਜੇਵਰੀ ਜੇ ਖਿੰਚ ਹੈ ਤਿਹ ਜਾਓ। ਮੈਂ ਤੇ ਰਾਮ ਦਾ ਕੂਕਰ ਕੁੱਤਾ ਬਣ ਗਿਆ, ਹੁਣ ਜਿੱਧਰ ਨੂੰ ਤੂੰ ਖਿੱਚਦਾ ਮੈਂ ਉੱਧਰ ਨੂੰ ਜਾਣਾ। ਇਹ ਆ ਹੁਕਮ, ਹੁਕਮ ਦੀ ਪਾਲਣਾ। ਅਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਹੜਾ ਮੈਨੂੰ ਰੱਬ ਦੇ ਦਰਸ਼ਨ ਕਰਾਵੇਗਾ ਨਾ, ਮੈਂ ਸਭ ਕੁਝ ਉਹਨੂੰ ਅਰਪਣ ਕਰ ਦੇਵਾਂਗਾ।
ਦਰਸ਼ਨ ਹਰ ਦੇਖਣ ਕਾ ਤਾਈ।
ਰੱਬ ਦੇ ਦਰਸ਼ਨ ਕਰਨ ਦੀ ਮਨ ਵਿੱਚ ਇੱਛਾ ਹੈ, ਤਾਂਗ ਹੈ। ਇੱਕ ਬੇਨਤੀ ਮੰਨਿਓ, ਹੁਣ ਜਿੰਨੇ ਆਪਾਂ ਬੈਠੇ ਹਾਂ ਦਾਸ ਹੈ, ਹਿਰਦੇ 'ਚੋਂ ਬੋਲਿਓ, ਸਾਰੇ ਆਪਣੇ ਹਿਰਦੇ ਨਾਲ ਵਿਚਾਰ ਕਰਿਓ, ਹਿਰਦੇ ਨੂੰ ਪੁੱਛਿਓ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੋਈ ਇੱਕ ਅੱਧਾ, ਕਿਉਂਕਿ ਜੱਗ ਮਹਿ ਉੱਤਮ ਕਾਢੀ ਹੈ ਵਿਰਲੇ ਕਈ ਕੇ। ਕੋਈ ਇੱਕ ਅੱਧਾ ਗੁਰਸਿੱਖ ਬੈਠਾ ਹੋਣਾ ਜਿਹੜਾ ਦਿਨ ਭਰ ਰਾਤ ਰੱਬ ਦੇ ਦਰਸ਼ਨਾਂ ਲਈ ਤੜਫ ਰਿਹਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਲੋਚਦਾ ਦਰਸ਼ਨ ਬਬੀਹੇ ਦੀ ਤਰ੍ਹਾਂ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪਕਾਰ, ਮੇਘਾ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਨਹੀਂ, ਜਿੰਨੇ ਆਪਾਂ ਬੈਠੇ ਹਾਂ, ਮਾਫ਼ੀ ਚਾਹੁੰਦਾ, ਕਿਸੇ ਦੇ ਮਨ ਵਿੱਚ ਉਹ ਤਾਂਘ, ਉਹ ਇੱਛਾ ਤਾਂ ਰੱਬ ਦੇ ਦਰਸ਼ਨਾਂ ਦੀ ਹੈ ਨਹੀਂ ਨਾ। ਉਹ ਇੱਛਾ, ਜਿਹੜੀ ਇੱਛਾ ਦੀ ਗੱਲ ਗੁਰੂ ਰਾਮਦਾਸ ਮਹਾਰਾਜ ਕਰ ਰਹੇ ਨੇ, ਇਹ ਇੱਛਾ ਬਣਾਉਣੀ ਬੜੀ ਔਖੀ ਆ, ਬਹੁਤ ਜ਼ਿਆਦਾ ਕਠਿਨ ਹੈ। ਔਰ ਨੋਟ ਕਰਿਓ, ਰੱਬ ਦੇ ਦਰਸ਼ਨਾਂ ਦੀ ਇੱਛਾ ਬਣਾਉਣ ਦੇ ਲਈ ਇੱਕ ਜਨਮ ਨਹੀਂ, ਇੱਕ ਜਨਮ ਦੀ ਖੇਡ ਨਹੀਂ, ਕਈ ਕਈ ਜਨਮ ਲੱਗ ਜਾਂਦੇ ਨੇ। ਅਤੇ ਜਦੋਂ ਜਨਮ ਲੱਗਦੇ ਆ ਨਾ, ਕਈ ਕਈ ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਭਗਤ ਰਵਿਦਾਸ ਜੀ ਨੂੰ ਪੁੱਛ ਲਓ, ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਰ ਭਇਓ ਦਰਸ਼ਨ ਦੇਖੇ। ਦਰਸ਼ਨ ਦੀ ਇੱਛਾ ਪੈਦਾ ਕਰਨੀ ਮਨ ਵਿੱਚ, ਇਹਦੇ ਲਈ ਕਈ ਕਈ ਜਨਮ ਲੱਗਦੇ ਨੇ। ਅਤੇ ਨੋਟ ਕਰਿਓ, ਅੰਮ੍ਰਿਤ ਛਕਣ ਦੇ ਲਈ ਵੀ ਕਈ ਕਈ ਜਨਮ ਲੱਗ ਜਾਂਦੇ ਨੇ। ਬਾਬਾ ਕਰਤਾਰ ਸਿੰਘ ਕਥਾ ਵਿੱਚ ਬਚਨ ਕਰਿਆ ਕਰਦੇ ਸਨ, ਸੰਤ ਕਰਤਾਰ ਸਿੰਘ ਕਹਿੰਦੇ ਜਿੰਨੇ ਬੋੜਾਂ ਨੂੰ ਪੱਤੇ ਲੱਗੇ ਆ ਨਾ, ਬੋੜ ਦੇ ਪੱਤੇ, ਉਹਨੇ ਕਰਮ ਚੰਗੇ ਕੀਤੇ ਹੋਣ ਤੇ ਗੁਰਸਿੱਖ ਦੇ ਘਰ ਜਨਮ ਮਿਲਦਾ, ਇਹ ਗੱਲ ਪੱਕੀ ਆ। ਅੱਜ ਸੀਨਾ ਤਾਣ ਕੇ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਗੀਧਰ ਪਾਤਸ਼ਾਹ ਦੇ ਪੁੱਤਰ ਹਾਂ, ਇਹ ਸੀਨਾ ਤਾਣ ਕੇ ਇਹ ਗੱਲ ਕਹੀ ਜਾਂਦੀ ਹੈ। ਜਿਹੜਾ ਸਰਬੰਸ ਦਾਨੀ, ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮੈਂ ਸਾਕਾ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਪੁੱਤਰ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਅਸੀਂ ਪੁੱਤਰ ਹਾਂ, ਇਹ ਐਵੇਂ ਨਹੀਂ ਕਿਹਾ ਜਾਂਦਾ, ਕਿਉਂਕਿ ਗੁਰੂ ਨੇ ਬਖਸ਼ਿਸ਼ ਕੀਤੀ ਆ, ਗੁਰੂ ਦੀ ਰਹਿਮਤ ਹੈ। ਇੰਨੇ ਚੰਗੇ ਕਰਮ ਕੀਤੇ ਹੋਣ ਅਤੇ ਗੁਰਸਿੱਖ ਦੇ ਘਰ ਜਨਮ, ਜਿੰਨੀਆਂ ਬੋੜ ਨੂੰ ਗੋਲਾਂ ਲੱਗੀਆਂ ਨੇ ਉਹਨੇ ਚੰਗੇ ਕਰਮ ਕੀਤੇ ਹੋਣ। ਅਤੇ ਨੋਟ ਕਰਿਓ, ਅੰਮ੍ਰਿਤ ਦੀ ਜਿਹੜੀ ਖੰਡੇ ਦੀ ਪੌਲ ਆ ਨਾ, ਉਹ ਫੇਰ ਮਿਲਦੀ ਆ, ਨਹੀਂ ਤੇ ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਦਰਸ਼ਨਾਂ ਦੀ ਇੱਛਾ ਮਨ ਵਿੱਚ ਪੈਦਾ ਹੋਣੀ, ਇਹਦੇ ਲਈ ਵੀ ਕਈ ਜਨਮ ਲੱਗਦੇ ਨੇ। ਇੱਥੇ ਗੁਰੂ ਕਿਰਪਾ ਕਰ ਰਹੇ ਨੇ, ਕਹਿੰਦੇ ਦਰਸ਼ਨ ਹਰ ਦੇਖਣ ਕੈ ਤਾਈ, ਮੇਰੇ ਮਨ ਵਿੱਚ ਇੱਛਾ ਪੈਦਾ ਹੋ ਗਈ ਕਿ ਮੈਨੂੰ ਰੱਬ ਦੇ ਦਰਸ਼ਨ ਹੋ ਜਾਣ।
ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ, ਹਰ ਹਰ ਨਾਮ ਤੇ ਆਈ।
ਇੱਕ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇੱਕ ਤਰੀਕਾ ਤੇ ਮੈਂ ਦੱਸਦਾ, ਗੁਰੂ ਰਾਮਦਾਸ ਦੇ ਬਚਨ ਆ, ਜਿਹਨੇ ਰੱਬ ਦੇ ਦਰਸ਼ਨ ਕਰਨੇ ਆ ਨਾ, ਇਹ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਇੱਕ ਦਰਸ਼ਨ ਉਹ ਹੈ ਜਦੋਂ ਐਸੀ ਅਵਸਥਾ ਬਣ ਜਾਂਦੀ ਆ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹ ਦੱਸਿਆ ਨਹੀਂ ਜਾਂਦਾ। ਉਹ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਆ, ਕੁੱਤੇ ਨੇ ਰੋਟੀ ਚੁੱਕ ਲਈ ਦੌੜ ਗਿਆ ਅਤੇ ਭਗਤ ਨਾਮਦੇਵ ਨੇ ਘਿਓ ਦਾ ਛੰਨਾ ਚੁੱਕ ਲਿਆ, ਘਿਓ ਦਾ ਛੰਨਾ। ਕਹਿਣ ਲੱਗਾ ਸੱਜਣਾ, ਰੁੱਖੀ ਨਾ ਖਾਵੀਂ, ਆ ਜਿਹੜਾ ਛੰਨਾ ਨਾ ਘਿਓ ਦਾ, ਇਹਦੇ ਨਾਲ ਤੂੰ ਰੋਟੀ ਖਾ ਲਵੀਂ। ਹੁਣ ਸਮਝਣਾ ਪੈਣਾ ਨਾ ਵੀ ਉਹ ਅਵਸਥਾ ਕਿਹੜੀ ਬਣੀ ਸੀ। ਭਾਈ ਘਨੱਈਆ ਜਲ ਵਰਤਾ ਰਿਹਾ ਜਲ, ਅਤੇ ਸ਼ਿਕਾਇਤ ਕਰਨ ਵਾਲੇ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ, ਕਹਿਣ ਲੱਗਾ ਮਹਾਰਾਜ ਤੇਰਾ ਜਿਹੜਾ ਸਿੱਖ ਆ ਨਾ, ਉਹ ਤੇ ਜਿਹੜੀ ਮੁਗਲ ਫੌਜ ਆ, ਤੁਰਕੜਿਆਂ ਦੀ ਫੌਜ ਆ, ਉਹਨੂੰ ਵੀ ਜਲ ਵਰਤਾ ਰਿਹਾ। ਮਹਾਰਾਜ ਕਹਿੰਦੇ ਸੱਦ ਕੇ ਲਿਆਓ। ਮਹਾਰਾਜ ਕਹਿਣ ਲੱਗੇ ਘਨੱਈਆ ਪਾਣੀ ਪਿਆ ਰਿਹਾ? ਕਹਿੰਦਾ ਹਾਂ ਮਹਾਰਾਜ। ਕਿੰਨਾਂ ਨੂੰ ਪਿਆ ਰਿਹਾ? ਸਿੰਘਾਂ ਨੂੰ ਪਿਆ ਰਿਹਾ? ਖਾਲਸਾ ਫੌਜ ਨੂੰ ਪਿਆ ਰਿਹਾ? ਮਹਾਰਾਜ ਜਿੱਥੇ ਖਾਲਸਾ ਫੌਜ ਨੂੰ ਪਿਆ ਰਿਹਾ, ਉੱਥੇ ਜਿਹੜੀ ਦੂਜੀ ਫੌਜ ਆ ਨਾ ਮੁਗਲਾਂ ਦੀ, ਉਹਨਾਂ ਨੂੰ ਵੀ ਪਿਆ ਰਿਹਾ? ਮਹਾਰਾਜ ਕਹਿਣ ਲੱਗੇ ਘਨੱਈਆ ਤੈਨੂੰ ਪਤਾ ਨਹੀਂ ਉਹਨਾਂ ਨਾਲ ਆਪਾਂ ਜੰਗ ਕਰ ਰਹੇ ਹਾਂ? ਅਤੇ ਘਨੱਈਆ ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਸਾਰਿਆਂ ਵਿੱਚ ਤੇਰਾ ਹੀ ਰੂਪ ਦਿਸਦਾ, ਗੁਰੂ ਗੋਬਿੰਦ ਸਿੰਘ ਹੀ ਦਿਸਦਾ। ਅਤੇ ਫਿਰ ਗੁਰੂ ਗੋਬਿੰਦ ਸਿੰਘ ਕੈਸਾ? ਨੋਟ ਕਰਿਓ, ਇਹ ਨਹੀਂ ਕਿ ਪਾਣੀ ਨਹੀਂ ਪਿਆਉਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਵੈਰ ਸੀਗਾ ਉਹ ਇਨਸਾਨੀਅਤ ਨਾਲ ਨਹੀਂ ਸੀਗਾ। ਜਿੱਥੇ ਧੱਕਾ ਹੋ ਰਿਹਾ, ਜਿੱਥੇ ਅਤਿਆਚਾਰ ਹੋ ਰਿਹਾ, ਜਿੱਥੇ ਧੱਕਾ ਕੀਤਾ ਜਾਂਦਾ, ਗਰੀਬਾਂ ਦੇ ਗਲ ਵੱਢੇ ਜਾਂਦੇ ਨੇ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਸ੍ਰੀ ਸਾਹਿਬ ਮਿਆਣ ਦੇ ਵਿੱਚੋਂ ਖਿੱਚੀ ਆ, ਕਿਸੇ ਜਾਤ ਪਾਤ ਦੇ ਨਾਲ ਨਹੀਂ, ਕਿਉਂਕਿ ਗੁਰੂ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ ਸ੍ਰੀ ਦਸਮ ਗ੍ਰੰਥ ਵਿੱਚ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਘਨੱਈਆ ਇਕੱਲਾ ਪਾਣੀ ਨਾ ਪਿਆਵੀਂ, ਖੀਸੇ ਦੇ ਵਿੱਚ ਹੱਥ ਮਾਰਿਆ ਕਹਿੰਦੇ ਮਲਮ ਪੱਟੀ ਵੀ ਨਾਲ ਲੈ ਜਾਵੀਂ, ਜਿੱਥੇ ਪਾਣੀ ਪਿਆਵੇਂਗਾ ਜੇ ਕਿਤੇ ਜ਼ਖਮ ਆ ਗਿਆ ਤੇ ਮਲਮ ਪੱਟੀ ਵੀ ਨਾਲ ਕਰੀ ਜਾਵੀਂ। ਇੱਕ ਤੇ ਇਹ ਤਰੀਕਾ ਨੋਟ ਕਰਿਓ ਗੁਰੂ ਕੇ ਪਿਆਰਿਓ, ਉਹ ਕਿਹੜਾ? ਰੱਬ ਦੇ ਦਰਸ਼ਨਾਂ ਦਾ। ਇੱਕ ਤੇ ਰੱਬ ਬਖਸ਼ਿਸ਼ ਕਰ ਦੇਵੇ, ਪੜ੍ਹਦੇ ਆ ਨਾ ਬਚਨ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਉਹ ਤਰਸ ਕਰ ਦੇਵੇ। ਇੱਥੇ ਅਰਦਾਸ ਕਰਿਆ ਕਰੋ, ਵੈਸੇ ਅਸੀਂ ਅਰਦਾਸਾਂ ਕਰਦੇ ਹਾਂ, ਮਾਲਕਾ ਆਹ ਦੇ ਦੇਵੀਂ ਆਹ ਦੇ ਦੇਵੀਂ, ਇਹ ਨਹੀਂ ਮੈਂ ਕਹਿੰਦਾ ਵੀ ਅਰਦਾਸ ਨਹੀਂ ਕਰਨੀ ਚਾਹੀਦੀ। ਅਸੀਂ ਕਿੱਥੋਂ ਮੰਗਣਾ? ਮੰਗਣਾ ਤਾਂ ਇੱਥੋਂ ਹੀ ਆ ਕੇ ਆ ਨਾ, ਹੋਰ ਕਿਹੜੇ ਬਾਪੂ ਕੋਲੇ ਜਾਈਏ? ਜੇ ਤੈਨੂੰ ਛੱਡ ਕੇ ਹੋਰ ਦੇ ਦਰ ਤੇ ਜਾਣਾ ਆਪੇ, ਤੇ ਤੂੰ ਕਹਿਣਾ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਤੇਰੇ ਦਰ ਤੇ ਹੀ ਆ ਕੇ ਮੰਗਣਾ। ਮਹਾਰਾਜ ਕਹਿੰਦੇ ਮੰਗ ਜ਼ਰੂਰ, ਪਰ ਇੱਕ ਗੱਲ ਚੇਤੇ ਰੱਖੀ, ਇੱਛਾ ਦੇ ਵਿੱਚ ਤੈਨੂੰ ਆਵਾਗਮਨ ਦਾ ਚੱਕਰ ਰਹੇਗਾ, ਜਨਮ ਮਰਨ ਦੇ ਗੇੜ ਵਿੱਚ ਰਵੇਂਗਾ, ਤੇ ਫਿਰ ਇੱਛਾ ਕਿਹੜੀ ਹੋਵੇ? ਤਰਸ ਪਿਆ ਮਿਹਰਾਮਤ ਹੋਈ, ਅਰਦਾਸ ਕਰਿਆ ਕਰ ਮਾਲਕਾ ਮੇਰੇ ਤੇ ਤਰਸ ਕਰ, ਮੇਰੇ ਤੇ ਰਹਿਮਤ ਕਰ, ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਦੇ, ਮੈਨੂੰ ਦਰਸ਼ਨ ਹੋ ਜਾਣ ਤੇਰੇ। ਉਹ ਦਰਸ਼ਨ ਕਿਹੜੇ ਆ? ਸਰਬ ਵਿਆਪਕ ਸਾਰਿਆਂ ਵਿੱਚ ਰੱਬ ਨੂੰ ਦੇਖਣਾ, ਉਹ ਵਿਰਲਿਆਂ ਨੂੰ ਦਰਸ਼ਨ ਹੁੰਦੇ ਨੇ, ਤੇ ਹੁੰਦੇ ਕਿਵੇਂ ਆ? ਮਹਾਰਾਜ ਕਹਿੰਦੇ ਕਿਰਪਾ ਕਰਹਿ ਤਾਂ ਸਤਿਗੁਰ ਮਿਲ ਹੈ, ਹਰ ਹਰ ਨਾਮ ਧਿਆਈ। ਇੱਥੇ ਨੋਟ ਕਰ ਲਿਓ, ਆਹ ਜਿਹੜਾ ਨੁਕਤਾ ਗੁਰੂ ਰਾਮਦਾਸ ਨੇ ਸਾਨੂੰ ਦੱਸ ਦਿੱਤਾ ਨਾ, ਇਹ ਆਪਣੇ ਪੱਲੇ ਬੰਨ ਲਿਓ, ਇਹ ਪੱਲੇ ਬੰਨ ਲਿਓ। ਗੁਰੂ ਰਾਮਦਾਸ ਮਹਾਰਾਜ ਹੋਕਾ ਦੇ ਕੇ ਕਹਿ ਰਹੇ ਨੇ, ਕਹਿੰਦੇ ਹਰ ਹਰ ਨਾਮ ਧਿਆਈ, ਦਰਸ਼ਨ ਤਾਂ ਹੋਣਗੇ ਜੇ ਦਿਨ ਪੁਰ ਰਾਤ ਇੱਕ ਕਰਕੇ ਵਾਹਿਗੁਰੂ ਦਾ ਸਿਮਰਨ ਕਰੇਗਾ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲਾ ਗੇੜਾ ਆਖੀਐ ਤਾਂ ਏਕ ਨਾਮ ਜਗਦੀਸ਼। ਉੱਥੇ ਨਾਮ ਜਪਣਾ ਪੈਣਾ, ਬੰਦਗੀ ਕਰਨੀ ਪੈਣੀ ਆ, ਸਿਮਰਨ ਕਰਨਾ ਪੈਣਾ। ਅਤੇ ਉੱਥੇ ਜਦੋਂ ਸਿਮਰਨ ਕਰੇਗਾ, ਸਿਮਰਨ ਕਰਦਿਆਂ 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 ਤੇਰੇ 'ਤੇ ਗੁਰੂ ਰਹਿਮਤ ਹੋ ਜਾਵੇਗੀ, ਤੂੰ ਪ੍ਰਵਾਨ ਹੋ ਜਾਵੇਂਗਾ, ਫਿਰ ਰੱਬ ਦੇ ਦਰਸ਼ਨ ਹੋ ਜਾਣਗੇ।
ਰਹਾਓ
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ,
ਜੇ ਸੁਖ ਦੇਹੇ ਤਾਂ ਤੁਝੇ ਅਰਾਦੀ, ਦੁੱਖ ਭੀ ਤੁਝੈ ਧਿਆਈ।
ਆਹ ਅਵਸਥਾ ਦੀ ਗੱਸ ਰਹੇ ਨੇ, ਇਹ ਜਿਹੜੀ ਅਵਸਥਾ ਨਾ ਤਾਂ ਮੇਰੇ 'ਚ ਆ ਮਾਫ ਕਰਨਾ, ਨਾ ਆਪਣੇ ਬਹੁਤਿਆਂ ਦੇ ਵਿੱਚ ਆ, ਕੋਈ ਵਿਰਲਾ ਗੁਰੂ ਕਾ ਸਿੱਖ। ਮਹਾਰਾਜ ਜੇ ਸੁਖ ਦੇਹੇ ਤਾਂ ਤੁਝ ਹੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਹੁਣ ਕਈ ਵਾਰ ਆਪਾਂ ਦੇਖਦੇ ਹਾਂ ਗੱਡੀਆਂ ਦੇ ਉੱਪਰ ਜਾਂ ਕੋਈ ਵਹੀਕਲ ਆ ਉਹਦੇ ਉੱਪਰ ਇਹ ਲਿਖਿਆ ਹੁੰਦਾ, ਇਹ ਪੇ ਦਾਤ ਤੇਰੀ ਦਾ ਤਾਰ। ਠੀਕ ਆ, ਸਾਡੇ ਅੰਦਰ ਸ਼ਰਧਾ ਲਿਖਣਾ ਚਾਹੀਦਾ ਕਿ ਰੱਬਾ ਇਹ ਦਾਤ ਵੀ ਤੂੰ ਦਿੱਤੀ ਹੈ, ਸ਼ੁਕਰਾਨੇ ਦੀ ਗੱਲ ਆ। ਪਰ ਜਿਹੜੀ ਇਹ ਪੰਗਤੀ ਆ ਨਾ, ਇਹ ਜੁੜਦੀ ਕਿੱਥੇ ਜਾ ਕੇ ਆ? ਪਹਿਲੀ ਪੰਗਤੀ ਪੜ੍ਹਿਓ, ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ। ਜੇ ਤੂੰ ਭੁੱਖ ਦੇ ਦਿੱਤੀ, ਜੇ ਤੂੰ ਦੁੱਖ ਦੇ ਦਿੱਤਾ, ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਗੱਲ ਮੰਨ ਕਿ ਇਹ ਵੀ ਤੇਰੀ ਦਾਤ ਹੈ, ਇਹ ਵੀ ਤੇਰੀ ਦਾਤ ਹੈ। ਇੱਥੇ ਦੱਸ ਰਹੇ ਨੇ ਜੇ ਸੁੱਖ ਦੇਹੇ ਤਾਂ ਤੁਝ ਹੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਜੇ ਸੁੱਖ ਦੇ ਦਿੱਤਾ ਤੇ ਤਾਂ ਵੀ ਤੇਰਾ ਸ਼ੁਕਰਾਨਾ, ਜੇ ਦੁੱਖ ਦੇ ਦਿੱਤਾ ਤੇ ਤਾਂ ਵੀ ਮਾਲਕਾ ਤਿੱਤੀ ਦਿੱਤੀ ਹੋਈ ਦਾਤ ਹੈ।
ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ।
ਜੇ ਤੂੰ ਭੁੱਖ ਦਿੰਦਾ ਤੇ ਮੈਂ ਤੇ ਰਾਜਾ ਹਾਂ, ਅਸੀਂ ਤੇ ਛੋਟੀ ਜਿਹੀ ਗੱਲ ਬਣ ਜਾਵੇ ਨਾ, ਕਿਤੇ ਦੁਰਘਟਨਾ ਹੋ ਜਾਵੇ ਜਾਂ ਦੁੱਖ ਦੀ ਘੜੀ ਆ ਜਾਵੇ ਤੇ ਝੱਟ ਰੱਬ ਨੂੰ ਬਾ ਦੇ ਦਿੰਦੇ ਹਾਂ ਕਿ ਤੂੰ ਦੇਣ ਵਾਲਾ ਦੁੱਖ ਨਾ। ਮਹਾਰਾਜ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਹਜ਼ੂਰ ਕਹਿਣ ਲੱਗੇ ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਤੂੰ ਭੁੱਖ ਦਿੰਦਾ ਤੇ ਮੈਂ ਰਾਜਿਆਂ ਵਰਤੀ ਚਾਂ, ਤੇ ਸੁੱਖ ਦੇ ਵਿੱਚ ਵੀ ਮੈਂ ਤੇਰਾ ਸ਼ੁਕਰਾਨਾ ਕਰਦਾ ਹਾਂ।
ਤਨ ਮਨ ਕਾਟ ਕਾਟ ਸੇ ਅਰਪੀ, ਵਿੱਚ ਅਗਨੀ ਆਪ ਜਲਾਈ।
ਇਹ ਤਨ ਨੂੰ ਕੱਟ ਕੇ, ਮਨ ਨੂੰ ਕੱਟ ਕੇ, ਮਨ ਦਾ ਕੱਟਣਾ ਕੀ ਆ? ਰੱਬ ਨੂੰ ਦੇ ਦੇਣਾ, ਕਾਮ ਕ੍ਰੋਧ ਲੋਹ ਮੋਹ ਹੰਕਾਰ ਸਭ ਦਾ ਤਿਆਗ ਕਰ ਦੇਣਾ। ਤਨ ਵੀ ਕੱਟਣਾ ਤੇ ਮਨ ਵੀ ਕੱਟਣਾ, ਤਨ ਮਨ ਕੱਟ ਕੇ ਸਾਰਾ ਕੁਝ ਰੱਬ ਨੂੰ ਦੇ ਕੇ ਤੇ ਜੇ ਲੋੜ ਪਵੇ ਨਾ ਮਹਾਰਾਜ ਕਹਿਣ ਲੱਗੇ ਵਿੱਚ ਅਗਨੀ ਆਪ ਜਲਾਈ ਆਪਣੇ ਆਪ ਨੂੰ ਲੋੜ ਪਵੇ ਅੱਗ ਵਿੱਚ ਜਾਲਣ ਦੀ ਤੇ ਮੈਂ ਆਪਣੇ ਆਪ ਨੂੰ ਅੱਗ ਵਿੱਚ ਵੀ ਜਲਾ ਦੇਵਾਂਗਾ
ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ
ਹੁਣ ਦੇਖੋ ਗੁਰੂ ਸਾਹਿਬ ਕਿੰਨੀ ਨਿਮਰਤਾ ਚਾ ਕੇ ਕਹਿ ਰਹੇ ਨੇ ਮਹਾਰਾਜ ਕਹਿੰਦੇ ਪੱਖਾ ਫੇਰੀ ਮਹਾਰਾਜ ਤੇਰੇ ਦਰਸ਼ਨਾਂ ਦੇ ਲਈ ਮੈਂ ਸੰਗਤਾਂ ਦੇ ਲਈ ਪੱਖਾ ਵੀ ਫੇਰਾਂਗਾ ਪਾਣੀ ਢੋਵਾਂ ਮੈਂ ਪਾਣੀ ਵੀ ਢੋਵਾਂਗਾ ਕਹਿਣ ਲੱਗੇ ਪਾਣੀ ਢੋਵਾਂ ਜੋ ਦੇਵ ਹੈ ਸੋ ਖਾ ਜੋ ਤੂੰ ਦੇਵੇਂਗਾ ਉਹ ਮੈਂ ਛਕ ਲਵਾਂਗਾ ਜੋ ਤੂੰ ਰਹਿਮਤ ਕਰੇਗਾ ਉਹ ਮੈਂ ਤੇਰੀ ਬਖਸ਼ਿਸ਼ ਦੇ ਸਦ ਛਕ ਲਵਾਂਗਾ
ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮਿਲ ਲਹੋ ਵਡਿਆਈ
ਮੈਂ ਤੇ ਗਰੀਬ ਹਾਂ ਇਹ ਨਿਮਰਤਾ ਚ ਆ ਗਿਆ ਮੈਂ ਗਰੀਬ ਬਣ ਕੇ ਤੇਰੇ ਚਰਨਾਂ ਤੇ ਢਹਿ ਢੇਰੀ ਹੋ ਗਿਆ ਤੂੰ ਕਿਰਪਾ ਕਰਕੇ ਹਰ ਮੇਲ ਲਿਹੋ ਵਡਿਆਈ ਆਪ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲੈ ਇਹ ਵੀ ਤੇਰੀ ਵਡਿਆਈ ਹੈ
ਅੱਖੀ ਕਾਢ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ
ਜੇ ਲੋੜ ਪਵੇ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵੀ ਅੱਖਾਂ ਕੱਢ ਕੇ ਆਪਣੇ ਡੇਲੇ ਕੱਢ ਕੇ ਮੈਂ ਤੇਰੇ ਚਰਨਾਂ ਦੇ ਵਿੱਚ ਸਮਰਪਣ ਕਰ ਦੇਵਾਂ ਕਬੀਰ ਸਾਹਿਬ ਭਗਤ ਕਬੀਰ ਜੀ ਵਾਹਿਗੁਰੂ ਭਗਤ ਫਰੀਦ ਜੀ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਵਾਉਂਦੇ ਨੇ ਇੱਕ ਦਿਨ ਮੀਂਹ ਆਇਆ ਹਨੇਰੀ ਆਈ ਝੱਖੜ ਆਇਆ ਅਤੇ ਅੱਗ ਨਾ ਬਲੀ ਦੂਰ ਦੇਖਿਆ ਵੀ ਕੋਠੇ ਦੇ ਵਿੱਚ ਅੱਗ ਬਲ ਰਹੀ ਆ ਸੋਚਿਆ ਮੁਰਸ਼ਦ ਦਾ ਇਸ਼ਨਾਨ ਵੀ ਕਰਾਉਣਾ ਅਤੇ ਅੱਗ ਵੀ ਚਾਹੀਦੀ ਆ ਪਾਣੀ ਵੀ ਗਰਮ ਕਰਨਾ ਅਤੇ ਮੀਂਹ ਵੀ ਬਹੁਤ ਹਨੇਰੀ ਵੀ ਬਹੁਤ ਝੱਖੜ ਵੀ ਬਹੁਤ ਜ਼ਿਆਦਾ ਕਿਵੇਂ ਹੋਵੇਗਾ ਤੁਰ ਪਏ ਅੱਗ ਲੈਣ ਦੇ ਲਈ ਅੱਗੇ ਜਾ ਕੇ ਕੁੰਡਾ ਖੜਕਾਇਆ ਅਤੇ ਉਹ ਕੁੰਡਾ ਜਦੋਂ ਖੋਲ੍ਹਿਆ ਨਾ ਉਹ ਸੀਗੀ ਵੇਸ਼ਵਾ ਅੱਗੋਂ ਕਹਿਣ ਲੱਗੀ ਭਗਤਾ ਤੂੰ ਇੱਥੇ ਕੀ ਕਰਨ ਆਇਆ ਕਬੀਰ ਸਾਹਿਬ ਕਹਿਣ ਲੱਗੇ ਵਾਹਿਗੁਰੂ ਫਰੀਦ ਸਾਹਿਬ ਕਹਿਣ ਲੱਗੇ ਕਹਿੰਦੇ ਗੱਲ ਸੁਣ ਬੀਬਾ ਮੈਨੂੰ ਅੱਗ ਚਾਹੀਦੀ ਆ ਮੈਂ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਵਾਉਣਾ ਆਪਣੇ ਪ੍ਰੀਤਮ ਪਿਆਰੇ ਦਾ ਇਸ਼ਨਾਨ ਕਰਵਾਉਣਾ ਅਤੇ ਵੇਸ਼ਵਾ ਨੇ ਸੋਚਿਆ ਵੀ ਦੇਖਦੇ ਹਾਂ ਆਪਣੇ ਮੁਰਸ਼ਦ ਲਈ ਨੂੰ ਕਿੰਨਾ ਪਿਆਰ ਜੇ ਕਿੰਨਾ ਕੁ ਪ੍ਰੇਮ ਹੈ ਅੰਦਰੋਂ ਪ੍ਰੇਮ ਕਰਦਾ ਕਿ ਨਹੀਂ ਉਹਨੇ ਆਕ ਦੇ ਵਿੱਚ ਇਹ ਗੱਲ ਕਹੀ ਕਹਿੰਦੀ ਫਰੀਦਾ ਅੱਗ ਤੇ ਮਿਲ ਜਾਵੇਗੀ ਭਗਤਾ ਅੱਗ ਤੇ ਮਿਲ ਜਾਵੇਗੀ ਪਰ ਮੇਰੀ ਸ਼ਰਤ ਹੈ ਭਗਤ ਜੀ ਕਹਿਣ ਲੱਗੇ ਦੱਸ ਕਿਹੜੀ ਸ਼ਰਤ ਹੈ ਕਹਿੰਦੀ ਅੱਗ ਤਾਂ ਦੇਵਾਂਗੀ ਜੇ ਤੂੰ ਆਪਣੇ ਅੱਖ ਦਾ ਆਨਾ ਕੱਢ ਕੇ ਮੇਰੀ ਤਲੀ ਤੇ ਰੱਖੇਗਾ ਕਹਿਣ ਲੱਗਾ ਅੱਛਾ ਕਹਿੰਦਾ ਇੱਦਾਂ ਕਰ ਛੁਰੀ ਲੈ ਕੇ ਆ ਛੁਰੀ ਲਿਆਂਦੀ ਛੁਰੀ ਫੜੀ ਭਗਤ ਜੀ ਨੇ ਆਪਣੀ ਅੱਖ ਦੇ ਵਿੱਚ ਮਾਰੀ ਆਨਾ ਕੱਢ ਕੇ ਗੁਰਮੁਖ ਪਿਆਰਿਓ ਉਹਦੀ ਤਲੀ ਤੇ ਰੱਖ ਦਿੱਤਾ ਉਹ ਵੀ ਹੈਰਾਨ ਹੋ ਗਈ ਕਹਿਣ ਲੱਗਾ ਅੱਲ ਹੈ ਆਨਾ ਅਤੇ ਇਹਦੇ ਬਦਲੇ ਮੈਨੂੰ ਅੱਖ ਦੇ ਤਾਂ ਵਾਹਿਗੁਰੂ ਅੱਗ ਦੇ ਅੱਗ ਲਈ ਅੱਗ ਲਈ ਅਤੇ ਅੱਗ ਲੈ ਕੇ ਜਦੋਂ ਆ ਕੇ ਮੁਰਸ਼ਦ ਦਾ ਇਸ਼ਨਾਨ ਕਰਵਾਇਆ ਨਾ ਅਤੇ ਮੁਰਸ਼ਦ ਕਹਿਣ ਲੱਗਾ ਭਗਤਾ ਅੱਖ 'ਤੇ ਕੀ ਬੰਨੇ ਆ ਜੇ ਕਹਿਣ ਲੱਗਾ ਜੀ ਅੱਖ ਆਈ ਆ ਕਹਿੰਦਾ ਸੱਚ ਦੱਸ ਕਹਿੰਦਾ ਜੀ ਆਈ ਆ ਕਹਿੰਦੇ ਸੱਚ ਦੱਸ ਕਹਿੰਦਾ ਜੀ ਆਈ ਆ ਅਤੇ ਮੁਰਸ਼ਦ ਕਹਿਣ ਲੱਗਾ ਭਗਤਾ ਪੱਟੀ ਖੋਲ੍ਹ ਕੇ ਦੇਖ ਖੋਲ੍ਹ ਕੇ ਦੇਖੀ ਅਤੇ ਅੱਖ ਕੁੱਲ ਸੱਚਮੁੱਚੀ ਆਈ ਹੋਈ ਸੀਗੀ ਇਹ ਵੀ ਕਿਰਪਾ ਨਾ ਇਉਂ ਇੱਥੇ ਦੱਸ ਰਹੇ ਨੇ ਕਹਿ ਰਹੇ ਆ ਕਹਿੰਦੇ ਵੀ ਜਦੋਂ ਅੱਖੀ ਕਾਢ ਧਰੀ ਚਰਨਾਂ ਤਲ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਮੈਂ ਉਹਦੇ ਚਰਨਾਂ 'ਤੇ ਅੱਖ ਕੱਢ ਕੇ ਰੱਖ ਦੇਵਾਂ ਜਿਹੜਾ ਮੈਨੂੰ ਮੇਰੇ ਗੁਰੂ ਮੁਰਸ਼ਦ ਦੇ ਨਾਲ ਮਿਲਾ ਦੇਵੇਗਾ ਸਭ ਧਰਤੀ ਫਿਰ ਮਤ ਪਾਈ ਸਾਰੀ ਧਰਤੀ ਘੁੰਮ ਕੇ ਮੈਂ ਦੇਖ ਲਈ ਹੈ
ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਪੀ ਤੇ ਆਈ
ਜੇ ਤੂੰ ਮੈਨੂੰ ਆਪਣੇ ਕੋਲ ਬਿਠਾਉਣਾ ਤੇ ਮੈਂ ਤੇਰੀ ਅਰਾਧਨਾ ਕਰਦਾ ਜੇ ਤੂੰ ਧੱਕੇ ਮਾਰੇਗਾ ਤੇ ਮੈਂ ਫਿਰ ਵੀ ਤੈਨੂੰ ਜਪੇਗਾ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਲੈਣਿਆ ਚੱਲ ਜਾ ਜਾਂ ਭਾਜਾ ਮੇਰੇ ਕੋਲੋਂ ਅਤੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਮਹਾਰਾਜ ਚੱਲ ਤੇ ਜਾਵਾਂ ਪਰ ਹੁਣ ਹੋਰ ਕੋਈ ਦਾਰੀ ਨਹੀਂ ਦਿੰਦਾ ਕਿੱਥੇ ਜਾਵਾਂ ਹੁਣ ਕੋਈ ਦਾਰੀ ਹੈ ਨਹੀਂ ਅਤੇ ਫਿਰ ਹੀ ਛਾਤੀ ਨਾਲ ਕਿਹਾ ਲੈਣਿਆ ਤੂੰ ਲੈਣਾ ਨਹੀਂ ਤੂੰ ਤੇ ਮੇਰਾ ਅੰਗਾਂ ਦੇ ਨਾਲ ਅੰਗ ਸੰਗ ਲੱਗ ਕੇ ਅੰਗਦ ਬਣ ਗਿਆ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ।
ਜੇ ਲੋਕ ਸਲਾਉਣ ਤੇ ਉਹ ਤੇਰੀ ਉਪਮਾ, ਜੇ ਕੋਈ ਨਿੰਦਿਆ ਕਰਦਾ ਬੜੀ ਨਿੰਦਿਆ ਕਰਦੇ ਨੇ, ਜੇ ਕਿਸੇ ਨੇ ਅੰਮ੍ਰਿਤ ਛਕ ਲਿਆ ਨਾ ਕਹਿੰਦੇ ਲੈ ਆਹ ਤੂੰ ਕੀ ਕਰ ਲਿਆ, ਪਰ ਗੁਰਮੁਖ ਪਿਆਰਿਓ ਡੋਲਿਓ ਨਾ। ਜੇ ਨਿੰਦਿਆ ਕਰਦੇ ਆ ਤੇ ਉਹ ਕਰੀ ਜਾਣ, ਮੈਨੂੰ ਕੋਈ ਵੀ ਇਸ ਤਰ੍ਹਾਂ ਦੀ ਚਿੰਤਾ ਨਹੀਂ।
ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ, ਤੁਧ ਵਿਸਰਿਆ ਮਰ ਜਾਈ।
ਪਰ ਜੇ ਤੂੰ ਮੇਰੇ ਵੱਲ ਨਾ ਤੇ ਫਿਰ ਮੈਨੂੰ ਕੌਣ ਕੁਝ ਕਹਿ ਸਕਦਾ, ਪਰ ਕਵੇਗਾ ਕਦੋਂ ਜਦੋਂ ਤੂੰ ਤੈਨੂੰ ਮੈਂ ਭੁਲਾ ਦਿੱਤਾ।
ਵਾਰ ਵਾਰ ਜਾਈ ਗੁਰੀ ਉੱਪਰ ਪੈ ਪੈਰੀ ਸੰਤ ਮਨਾਈ।
ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਵਾਰ ਨੇ ਤੇ ਬਲਹਾਰ ਨੇ ਜਾਣਾ ਆਪਣੇ ਗੁਰੂ ਤੋਂ, ਉਹਨਾਂ ਦੇ ਚਰਨਾਂ ਵਿੱਚ ਪੈ ਪੈ ਕੇ ਸੰਤ ਮਨਾਈ ਮੈਂ ਅਰਦਾਸ ਕਰਦਾ ਬੇਨਤੀ ਕਰਦਾ ਹਾਂ।
ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤਉ ਦਸਨ ਕਹਤਾ।
ਗੁਰੂ ਰਾਮਦਾਸ ਨਿਮਰਤਾ ਚਾ ਕੇ ਕਹਿੰਦੇ ਮੈਂ ਰੱਬ ਦੇ ਪਿਆਰ ਦੇ ਵਿੱਚ ਦੀਵਾਨਾ ਹੋ ਗਿਆ, ਔਰ ਹਰ ਤਉ ਦਰਸ਼ਨ ਕਹਤਾਈ, ਕਿਉਂ ਕਿਉਂਕਿ ਮੈਨੂੰ ਰੱਬ ਦੇ ਦਰ ਹੋ ਜਾਣ।
ਝੱਖੜ ਝਾਗੀ ਮੀਹੋ ਵਰਸੈ ਭੀ ਗੁਰ ਦੇਖਣ ਜਾ।
ਭਾਵੇਂ ਹਨੇਰੀ ਚੱਲਦੀ ਆ, ਭਾਵੇਂ ਝੱਖੜ ਚੱਲਦਾ, ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਤੇ ਦਰਸ਼ਨ ਕਰਨ ਜਾਵਾਂਗਾ।
ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਈ।
ਸਮੁੰਦਰ ਬੜਾ ਖਾਰਾ ਤੇ ਇੱਧਰ ਸੰਸਾਰ ਰੂਪੀ ਸਮੁੰਦਰ ਜਿਹੜਾ ਨਾ ਵਿਕਾਰਾਂ ਨਾਲ ਭਰਿਆ ਪਿਆ, ਲੋਕ ਬੜੇ ਤਾਨੇ ਮਿਹਣੇ ਮਾਰਦੇ ਆ, ਮਾਰੀ ਜਾਣ, ਪਰ ਗੁਰੂ ਸਾਹਿਬ ਕਹਿੰਦੇ ਮੈਂ ਤੇ ਦਰਸ਼ਨ ਕਰਨ ਦੇ ਲਈ ਜਾਵਾਂਗਾ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ।
ਜਿਵੇਂ ਕਹਿੰਦੇ ਮਨੁੱਖ ਪਾਣੀ ਤੋਂ ਬਿਨਾਂ ਮਰਦਾ ਨਾ, ਇਉਂ ਕਹਿਣ ਲੱਗੇ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਨ ਤੋਂ ਬਿਨਾਂ ਮਰਦਾ ਹੈ, ਅੰਦਰ ਤੜਫ ਹੁੰਦੀ ਹੈ।
ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ।
ਜਿਵੇਂ ਗੁਰੂ ਕੇ ਪਿਆਰਿਓ ਧਰਤੀ ਤੇ ਮੀਂਹ ਪੈਂਦਾ ਤੇ ਜਿਹੜੀ ਬਨਸਪਤੀ ਆ ਖਿੜ ਜਾਂਦੀ ਹੈ, ਇਉਂ ਜਦੋਂ ਗੁਰੂ ਕਿਰਪਾ ਕਰਦਾ ਤੇ ਰੱਬ ਦੇ ਦਰਸ਼ਨ ਕਰਵਾ ਦਿੰਦਾ ਨਾ ਸਿੱਖ ਨੂੰ, ਫਿਰ ਉਹਦਾ ਹਿਰਦਾ ਖਿੜ ਜਾਂਦਾ ਹੈ।
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ।
ਇੰਨੀ ਨਿਮਰਤਾ ਚਾਹੇ ਗੁਰੂ ਰਾਮਦਾਸ ਕਹਿੰਦੇ ਜਿਹੜਾ ਰੱਬ ਦੇ ਗੁਰੂ ਦਾ ਸੇਵਕ ਆ ਨਾ, ਉਹਦਾ ਵੀ ਮੈਂ ਸੇਵਕ ਬਣਾਂ, ਸੇਵਾ ਕਰਾਂ, ਫਿਰ ਕਰ ਕਰ ਬਿਨੋ ਬੁਲਾਈ ਮੈਂ ਉਹਦੇ ਚਰਨਾਂ 'ਚ ਬੇਨਤੀ ਕਰਾਂ ਕਿ ਮੇਰੇ ਤੇ ਕਿਰਪਾ ਕਰ, ਮੈਨੂੰ ਦਰਸ਼ਨ ਕਰਵਾ ਰੱਬ ਦੇ।
ਨਾਨਕ ਕੀ ਬੇਨੰਤੀ ਹਰ ਪਹਿ, ਗੁਰਮਿਲ ਗੁਰ ਸੁਖ ਪਾਈ।
ਮੈਂ ਬੇਨਤੀ ਕਰਦਾ ਮਹਾਰਾਜ ਰਹਿਮਤ ਕਰਕੇ ਮੈਂ ਗੁਰੂ ਨੂੰ ਮਿਲਾਂ ਤੇ ਮਿਲ ਕੇ ਸੁੱਖ ਦੀ ਪ੍ਰਾਪਤੀ ਕਰਾਂ।
ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝ ਧਿਆਈ।
ਤੂੰ ਆਪੇ ਹੀ ਗੁਰੂਆਂ ਤੇ ਆਪੇ ਹੀ ਚੇਲਾ, ਗੁਰ ਵਿੱਚ ਦੇ ਤੇ ਗੁਰੂ ਵਿੱਚ ਵਿਚੋਲਾ ਪੈਂਦਾ, ਜਦੋਂ ਗੁਰੂ ਵਿਚੋਲਾ ਪੈਂਦਾ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਹੈ।
ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵੇ, ਤੁਧ ਸੇਵਕ ਪੈਜ ਰਖਾਈ।
ਜੋ ਤੇਰੀ ਸੇਵਾ ਕਰਦਾ ਤੇਰੀ ਆਰਾਧਨਾ ਕਰਦਾ ਉਹ ਤੇਰਾ ਹੀ ਰੂਪ ਹੋ ਜਾਂਦਾ, ਫਿਰ ਤੂੰ ਆਪਣੇ ਪਿਆਰੇ ਦੀ ਆਪ ਪੈਜ ਇੱਜ਼ਤ ਪਤ ਅਬਰੋ ਰੱਖਦਾ ਹੈ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ।
ਕਿਉਂਕਿ ਤੇਰੇ ਜਿਹੜੇ ਭਗਤੀ ਦੇ ਭਰੇ ਹੋਏ ਭੰਡਾਰ ਆ ਨਾ ਉਹ ਭਰੇ ਪਏ ਆ, ਜਿਹਨੂੰ ਤੂੰ ਦਿੰਨਾ ਤੇ ਉਹੀ ਪ੍ਰਾਪਤ ਕਰਦਾ ਹੈ।
ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨੇਫਲ ਸਭ ਚਤੁਰਾਈ।
ਜਿਹੜੇ ਤੇ ਕਿਰਪਾ ਕਰਦਾ ਉਹ ਫਿਰ ਭਗਤੀ ਦਾ ਭਰਿਆ ਹੋਇਆ ਭੰਡਾਰਾ ਪ੍ਰਾਪਤ ਕਰ ਲੈਂਦਾ, ਨਹੀਂ ਤੇ ਚਤੁਰਾਈਆਂ ਸਿਆਣਪਾਂ ਸਭ ਨੇਫਲ ਹਨ।
ਸਿਮਰ 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 ਗੁਰੇ ਆਪਣਾ, ਸੋਇਆ ਮਨ ਜਾਗਾਈ।
ਭਾਈ ਵਾਹਿਗੁਰੂ ਦਾ ਸਿਮਰ ਕਰ, ਸਿਮਰਨ ਕਰਕੇ ਕੀ ਹੋਵੇਗਾ, ਸੁੱਤਾ ਹੋਇਆ ਮਨ ਜਾਗ ਜਾਵੇਗਾ।
ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ।
ਕੋਈ ਦਾਨ ਮੰਗਦਾ ਕਿ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ।
ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ।
ਜੇ ਗੁਰੂ ਝਿੜਕਦਾ ਤੇ ਮਿੱਠਾ ਲੱਗਦਾ, ਜੇ ਬਖਸ਼ ਦਿੰਦਾ ਤੇ ਉਹਦੀ ਵਡਿਆਈ ਹੈ।
ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ।
ਗੁਰਮੁਖ ਪਿਆਰੇ ਬੋਲਦੇ ਨੇ ਉਹਨਾਂ ਦਾ ਬੋਲਿਆ ਹੋਇਆ ਵੀ ਥਾਏ ਪੈਂਦਾ, ਪਰ ਮਨਮੁਖ ਦਾ ਬੋਲਿਆ ਹੋਇਆ ਥਾਏ ਨਹੀਂ ਪੈਂਦਾ।
ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ।
ਪਵੇ ਮੀਂਹ ਪਵੇ, ਕੱਕਰ ਵਰਸੇ, ਬਰਫ ਵਰਸੇ, ਪਰ ਗੁਰੂ ਕਾ ਸਿੱਖ ਦਰਸ਼ਨਾਂ ਲਈ ਜ਼ਰੂਰ ਪਹੁੰਚਦਾ।
ਸਭ ਦਿਨ ਸਰੈਣ ਦੇਖੋ ਗੁਰੀ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਈ।
ਦਿਨ ਰਾਤ ਉਹਦੇ ਦਰਸ਼ਨ ਕਰਾਂ ਤੇ ਆਪਣੇ ਨੇਤਰਾਂ ਦੇ ਵਿੱਚ ਗੁਰੂ ਦੇ ਚਰਨਾਂ ਦਾ ਧਿਆਨ ਧਰਾਂ।
ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ।
ਗੁਰੂ ਨੂੰ ਲੱਭਣ ਦੇ ਲਈ ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਨੇ, ਪਰ ਜੇ ਗੁਰੂ ਨੂੰ ਭਾਵੇ ਚੰਗੇ ਲੱਗੀਏ ਤੇ ਗੁਰੂ ਬਖਸ਼ਿਸ਼ ਕਰ ਦਿੰਦਾ।
ਰੈਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ।
ਦਿਨ ਰਾਤ ਮੈਂ ਤੈਨੂੰ ਯਾਦ ਕਰਾਂ, ਇਹ ਮੇਰੇ ਤੇ ਦਇਆ ਕਰ ਮੇਰਿਆ ਮਾਲਕਾ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਗਾਈ।
ਗੁਰੂ ਸਾਹਿਬ ਕਿਰਪਾ ਕਰ ਰਹੇ ਨੇ, ਕਹਿੰਦੇ ਇਹ ਜਿਹੜਾ ਜੀਉ ਤੇ ਪਿੰਡ ਆਤਮਾ ਨਾ, ਇਹ ਮੈਂ ਤੈਨੂੰ ਅਰਪਣ ਕਰ ਦਿੱਤਾ। ਕਿਉਂ? ਕਿਉਂਕਿ ਮੈਂ ਤੇਰੇ ਦਰਸ਼ਨ ਕਰਕੇ ਅਗਾਈ ਰੱਜ ਗਿਆ ਹਾਂ।
ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਾਤ ਕਤ ਤਤ ਗੋਸਾਈ।
ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਮੇਰਾ ਗੁਰੂ ਹਰ ਥਾਂ ਵਿਆਪਕ ਹੈ, ਜਤ ਕਤ ਜਤ ਤਤ ਗੁਸਾਈ। ਜਤ ਤਤ ਇੱਥੇ ਵੀ ਤੇ ਉੱਥੇ ਵੀ, ਗੁਸਾਈ ਮਾਲਕ ਜਿਹੜਾ ਉਹ ਵਿਆਪਕ ਹੈ। ਇਹ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਅੱਖਰੀ ਅਰਥ ਕੀਤੇ, ਤਹਿ ਦਿਲੋਂ ਧੰਨਵਾਦ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸੰਗਤਾਂ ਦਾ, ਔਰ ਕੋਟਾਨ ਕੋਟ ਧੰਨਵਾਦ ਹੈ ਸਤਿਕਾਰਯੋਗ ਸਿੰਘ ਸਾਹਿਬਾਨ ਹਿੱਡ ਗ੍ਰੰਥ ਗਿਆਨੀ ਜਗਤਾਰ ਸਿੰਘ ਜੀ, ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।